ਕਵਨ ਗੁਰੂਏ ਬੇਸਮਾਰ ਬੇਅੰਤ। ਅੰਤ ਹੁੰਦਾ ਹੈ ਕਿਸੇ ਚੀਜ਼ ਨੂੰ ਮਿਲੀ ਜਾਓ, ਗਜਾਂ ਨਾਲ ਮਿਲੀ ਜਾਓ, ਕਿਲੋਮੀਟਰਾਂ ਨਾਲ ਮਿਲੀ ਜਾਓ, ਹੋਰ ਅੱਗੇ ਕੋਹਾਂ ਨਾਲ ਮਿਲੀ ਜਾਓ। ਜਿਵੇਂ ਸਿੱਧਾਂ ਦੀ ਇੱਕ ਗੱਲ ਆਉਂਦੀ ਹੈ ਪਰਥਰੀ ਦੀ, ਇਹਦੇ ਵਿੱਚ ਕੋਈ ਐਸੀ ਵਾਹਿਗੁਰੂ ਪਰਮੇਸ਼ਰ ਨੇ ਇਹਦੀ ਸਭ ਸ਼ਕਤੀ ਨਾਸ਼ ਹੋ ਗਈ। ਸ਼ਕਤੀ ਨਾਸ਼ ਹੋ ਗਈ ਤੇ ਕਹਿੰਦੇ ਜਾਂ ਇਸ ਤਰ੍ਹਾਂ, ਉਹ ਕਹਿੰਦੇ ਵੀ ਇੱਥੇ ਤੇਰੀ ਇੱਕ ਗੱਲਬਾਤ ਹੈ, ਜਨਮ ਸਾਖੀ ਲਾਉਂਦਾ ਹੋਰ ਨਾਚ ਨਹੀਂ ਹੈ ਐਸਾ ਹੁੰਦਾ। ਐਸਾ ਉਹ ਕਹਿੰਦੇ ਵੀ 96 ਕਰੋੜ ਯੋਜਨ ਉਹ ਧਰਤੀ ਹੈ ਜਿੱਥੇ ਤੈਨੂੰ ਜਾਣਾ ਪਊਗਾ। ਸਿੱਧ ਕਹਿਣ ਲੱਗੇ ਉੱਥੇ ਤਾਂ ਕੋਈ ਪਹੁੰਚਾ ਨਹੀਂ ਸਕਦਾ, ਕੁਛ ਤੇਰਾ ਹੀ ਸੰਯੋਗ ਹੈ। ਕਹਿੰਦੇ ਸਾਡੇ ਚ ਇੰਨੀ ਸ਼ਕਤੀ ਨਹੀਂ ਹੈ, ਗੁਰੂ ਨਾਨਕ ਸਾਹਿਬ ਪਹੁੰਚਾ ਸਕਦੇ। ਗੁਰੂ ਨਾਨਕ ਸਾਹਿਬ ਨੇ ਫਿਰ ਦੇਖ ਲਓ ਕਿ ਉਹਨਾਂ ਨੂੰ ਜਿਹੜੇ ਲੱਖਾਂ ਹੀ ਪਤਾਲ ਆਕਾਸ਼ ਅਖਪੁਰਖ ਦੇ ਵਿੱਚ ਸਭ ਦਿਖਲਾ ਸਕਦੇ, ਉਹਨਾਂ ਨੂੰ ਪਹੁੰਚਾਉਣਾ ਕੀ ਹੈ? ਆਪ ਹੀ ਨਿਰੰਕਾਰ ਜੋਤ ਰੂਪ ਹਰਾ ਗੁਰੂ ਨਾਨਕ ਹੈ। ਫਿਰ ਕਹਿੰਦੇ ਨਾਨਕ ਨਿਰੰਕਾਰੀ, ਉਹਦਾ ਸਿੱਧਾ ਨਾਂ ਹੋਰ ਨਾ ਨੀ। ਕਹਿੰਦੇ ਜੀ ਸਾਨੂੰ ਮਰਦਾਨਾ ਕਹਿੰਦਾ, ਉਹਦਾ ਸਿੱਖਿਆ ਦੇਣ ਵਾਸਤੇ ਸਾਨੂੰ ਅੱਗੇ ਰੱਖਿਆ ਸੀ ਵੀ ਤੁਹਾਨੂੰ ਨਿਰੰਕਾਰੀ ਨਿਰੰਕਾਰ ਕਹਿੰਦੇ, ਤੁਸੀਂ ਨਿਰੰਕਾਰ ਹੋ? ਕਹਿੰਦੇ ਮਰਦਾਨੇ, ਅਸੀਂ ਨਿਰੰਕਾਰ ਨਹੀਂ, ਅਸੀਂ ਨਿਰੰਕਾਰ ਦੇ ਦਾਸ ਹਾਂ। ਨਿਰੰਕਾਰੀ ਦਾ ਮਤਲਬ ਹੈ ਨਾਨਕ ਸਾਡਾ ਨਾਮ ਰੱਖਿਆ ਤੇ ਉਹਦੇ ਨਿਰੰਕਾਰੀ ਉਹਦੇ ਅਸੀਂ ਸੇਵਕ, ਬਲਕਿ ਉਹਦੇ ਜਿਹੜੇ ਸੇਵਕ ਬਣੇ ਉਹਨਾਂ ਦੇ ਸੇਵਕਾਂ ਦੇ ਸੇਵਕ, ਜਿਹੜੇ ਉਹਨਾਂ ਦੇ ਨਾਮ ਜਪਣ ਵਾਲੇ ਉਹਨਾਂ ਤੋਂ ਕੁਰਬਾਨ ਜਾਂਦੇ। ਹਾਂ ਕੁਰਬਾਨੇ ਜਾਓ ਮਿਹਰਬਾਨਾ, ਹਾਂ ਕੁਰਬਾਨੇ ਜਾਓ, ਹਾਂ ਕੁਰਬਾਨੇ ਜਾਓ ਤੇ ਨਾ ਕਿ ਲੈਣ ਜੋ ਤੇਰਾ ਨਾਮ, ਲੈਣ ਜੋ ਤੇਰਾ ਨਾਮ ਤੇ ਨਾ ਕਿ ਹੌਸਲ ਕੁਰਬਾਨੀ। ਜਦੋਂ ਗੁਰੂ ਨਾਨਕ ਸਾਹਿਬ ਤੇ ਉਹ ਸਾਰੇ ਕੁਰਬਾਨ ਜਾਂਦੇ ਨੇ ਭਾਈ ਜੀ ਨਾਮ ਜਪਾਂਗੇ ਤੇ ਅਸੀਂ ਹੋਰ ਇਹ ਕਹੀਏ ਵੀ ਸਾਡੇ ਸੇਵਕ ਬਣ ਜਾਣ ਜਾਂ ਇੰਨਾ ਹੋਈਏ, ਤੇ ਸਾਨੂੰ ਹੋਰ ਕੀ ਲੋੜ ਹੈ? ਫਿਰ ਜਦੋਂ ਰੱਬ ਹੀ ਕੁਰਬਾਨ ਜਾਂਦਾ। ਇਸ ਕਰਕੇ ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਤੇ ਆਈਏ, ਜੇ ਮਸਤ ਮੰਗੀਏ ਸਾਈ ਪਾਈਏ, ਜੇ ਹਰ ਨਾਮ ਚਿੱਤ ਲਾਈਏ। ਜੇਵਾ ਇਹ ਕਵਨ ਗੁਣ ਕਹੀਏ ਬੇਸ਼ੁਮਾਰ ਬੇਅੰਤ, ਅੰਤ ਦਾ ਸੀ ਵੀ ਮਿਣਤੀ ਨਾਲ ਵੀ ਅੰਤ ਨਹੀਂ, ਅੰਤ ਹੁੰਦਾ ਹੱਦ ਸਮਾਪਤੀ, ਤੇ ਚਾਹੀਦਾ ਵੀ ਨਹੀਂ ਅੰਤ। ਜੇ ਰੱਬ ਦਾ ਹੀ ਅੰਤ ਹੋ ਗਿਆ, ਸਮਾਪਤੀ ਹੋ ਗਈ, ਤੇ ਫਿਰ ਤਾਂ ਕੀ ਰਹਿ ਗਿਆ ਪੱਲੇ? ਅਸੀਂ ਵੀ ਰੱਬ ਵੀ ਸਮਾਪਤ ਹੋਣ ਵਾਲਾ, ਅਸੀਂ ਵੀ ਸਮਾਪਤ ਹੋਣ ਵਾਲੇ। ਇਸ ਕਰਕੇ ਇਹ ਬੇਅੰਤ ਅੰਤ ਤੋਂ ਬਿਨਾਂ ਸਮਾਪਤੀ ਤੋਂ ਬਿਨਾਂ, ਬੇਸ਼ੁਮਾਰ ਬੇਅੰਤ ਸਵਾਮੀ ਤੇਰਾ ਅੰਤ ਨਾ ਕਿਹ ਲਈ ਗਏ। ਚਲੋ ਜੀ,
ਰਹਾਉ ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ।
ਫਿਰ ਬਾਲਕ ਹੈ ਨਾ, ਬਾਲਕ ਤੁਮਰੇ ਤਾਰੇ, ਜਿਹੜਾ ਛੋਟਾ ਬੱਚਾ ਹੈ ਹਾਲੇ ਸੋਚ ਸਮਝ ਨਹੀਂ ਹੈ, ਛੋਟਾ ਛੋਟਾ ਉਹਨਾਂ 2-3 ਮਹੀਨੇ ਦਾ ਹੋ ਗਿਆ, ਫਿਰ ਹੋਰ ਕੇ ਖੜਾ ਹੋ ਗਿਆ, ਫਿਰ ਵੀ ਉਹਨੂੰ ਸਮਝ ਨਹੀਂ ਹੈ। ਉਹਨੂੰ ਇੰਨਾ ਵੀ ਗਿਆਨ ਨਹੀਂ ਹੈ ਵੀ ਅੱਗ ਜਿਹੜੀ ਹੈ ਇਹਦੇ ਚ ਮੈਂ ਹੱਥ ਨਾ ਪਾਵਾਂ। ਚੰਚਲ ਮਤ ਬਾਰਕ ਵਪਰੇ ਕੀ, ਠੀਕ ਹੈ ਹੱਥ ਪੈਰ ਹਿਲਾਉਣ ਲੱਗ ਪਿਆ, ਸਰਬ ਅਗਨ ਕਰ ਮੇਲਾ। ਉਹਨੂੰ ਨਹੀਂ ਪਤਾ ਸੱਪ ਹੈ ਇਹ, ਉਹਨੂੰ ਵੀ ਹੱਥ ਪਾ ਲੂ, ਅੱਗ ਚ ਵੀ ਪਾ ਲੂ, ਜਦੋਂ ਅੱਗ ਸਾੜੂਗੀ ਫਿਰ ਧਰੂਗਾ, ਫਿਰ ਮਾਂ ਛੇਤੀ ਭੱਜਦੀ ਹੈ, ਇਹਨੂੰ ਪਤਾ ਨਹੀਂ।
ਕੋਟ ਅਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ।
ਜੇ ਉਹ ਗਲਤੀ ਕਰਦਾ ਵੀ ਹੈ, ਉਹਨੂੰ ਕੂਦੀ ਤਾਂ ਹੈਗੀ ਹੈ, ਕਿਉਂਕਿ ਹੱਥ ਪਾਉਣਾ ਸੀ ਕਰੋ, ਅੱਗੇ ਰੋਂਦਾ ਹੈ। ਦੇਖੋ ਬੱਚੇ ਦਾ ਤੇ ਮਾਵਾਂ ਦਾ ਸੁਭਾਅ ਕੈਸਾ ਵਾਹਿਗੁਰੂ ਨੇ ਬਣਾਇਆ, ਤੇ ਮਾਂ ਜੇ ਕਿਤੇ ਉਹਨੂੰ ਚਪੇੜ ਵੀ ਮਾਰਦੀ ਹੈ ਜਾਂ ਥੋੜਾ ਘੂਰਦੀ ਵੀ ਹੈ ਤੇ ਛੋਟਾ ਜਿਹਾ ਬੱਚਾ ਵੱਡਾ ਹੋ ਜਾਂਦਾ ਹੈ, ਤੇ ਉਹ ਦੂਜੀ ਭੈਣ ਕਹਿੰਦੀ ਹੈ ਕਿਉਂ ਮਾਰਨੀ ਹੈ, ਜਾਣਦੇ ਇਹ ਗਲਤੀਆਂ ਕਰਦਾ ਹੈ, ਉਹ ਬੱਚਾ ਫੇਰ ਮਾਂ ਦੀ ਛਾਤੀ ਨੂੰ ਚਿਮੜਦਾ। ਉਹਨੂੰ ਵੀ ਮੈਨੂੰ ਮਾਂ ਨੀ ਬਚਾਉਣਾ ਵੀ ਇਹ ਵੀ ਮਰਦੀ, ਉਹ ਫਿਰ ਮਾਂ ਨੂੰ ਰਹਿਮ ਆ ਜਾਂਦਾ ਵੀ ਠੀਕ ਹੈ ਮੇਰੇ ਨੂੰ ਚਿਮੜਦਾ, ਮੇਰਾ ਹੀ ਬੱਚਾ ਹੈ। ਕੋਟ ਪਰਾਧ ਫਿਰ ਉਹਨੂੰ ਸਮਝਾਉਂਦੀ ਹੈ, ਕੋਟ ਪਰਾਧ ਹਮਾਰੇ ਖੰਡੋ, ਇਸ ਤਰ੍ਹਾਂ ਹੀ ਵਾਹਿਗੁਰੂ ਦਾ ਅਨਕ ਵਿਧੀ ਸਮਝਾ। ਦੇਖੋ ਗੁਰਬਾਣੀ ਕਿੰਨੀ ਸਮਝਾਉਂਦੀ, ਵਾਹਿਗੁਰੂ ਦਾ ਹਮ ਅਗਿਆਨ ਨਾਲ ਮਤਸੇ। ਮਹਾਰਾਜ ਸਾਨੂੰ ਤਾਂ ਤੁਹਾਡੇ ਸਰੂਪ ਦੀ ਸਮਝ ਨਹੀਂ ਹੈ। ਅਲਪ ਮਤ ਇੱਕ ਤਾਂ ਹੁੰਦੀ ਥੋੜੀ ਬੁੱਧੀ ਹੈ ਜੀ, ਥੋੜੀ ਤੋਂ ਥੋੜੀ ਹੈ, ਤੁਛ ਤੋਂ ਤੁਛ ਹੈ। ਤੁਮ ਆਪਣ ਵਿਰਧ ਰਖਾਓ ਤੇ ਤੁਸੀਂ ਫਿਰ ਆਪਣਾ ਜਿਹੜਾ ਸੁਭਾਅ ਹੈ ਨਾ, ਸੁਭਾਅ ਹੁੰਦਾ ਜਿਵੇਂ ਮਾਤਾ ਦਾ ਸੁਭਾਅ ਹੈ ਤੇ ਹੋਰ ਹੈ ਵੀ ਗਲਤੀਆਂ ਨੂੰ ਭੁਲਾ ਦਿੰਦੀ ਹੈ, ਫਿਰ ਵੀ ਉਸਦੀ ਪਾਲਣਾ ਕਰਦੀ। ਅਨਕ ਵਿਧੀ ਸਮਝਾਵੋ, ਇਸ ਤਰ੍ਹਾਂ ਤੁਸੀਂ ਗੁਰਬਾਣੀ ਦੁਆਰਾ ਹੋਰ ਮਹਾਰਾਜ ਫਿਰ ਵੀ ਸਮਝਾਉਂਦੇ ਹੀ ਸਮਝਾਉਂਦੇ।
ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਧ ਰਖਾਵੋ।
ਛੋਟੀ ਤੋਂ ਛੋਟੀ ਵਧੀਆ ਤੁਸੀਂ ਆਪਣਾ ਜਿਹੜਾ ਸੁਭਾਅ ਹੈ, ਬਿਰਧ ਹੈ, ਪਤਤ ਪਾਵਨ ਮਾਧੋ ਬਿਰਧ ਤੇਰਾ, ਧਨ ਤੇ ਵੈ ਜਨਮ ਜਿਨ ਧਿਆਇਓ ਹਰ ਪ੍ਰਭ। ਐਸਾ ਵਾਹਿਗੁਰੂ ਹੈ ਜੇ ਕਿ ਇਹ ਮਨੁੱਖਾ ਦੇ ਵਿੱਚ ਮਿਲੀ ਹੈ, ਮੇਰੇ ਹਿਸਾਬ ਬਹੁਤ ਪਾਪੀ ਅਜਾਮਲ ਪਾਪੀ ਜਗ ਜਨ ਨਿਮਖ ਨਾਹੀਂ ਨਿਸ਼ਤਾ। ਉਹ ਜਿੱਥੇ ਐਸੀ ਮਾਇਆ ਪਾਈ ਹੋਈ ਹੈ, ਸਾਡੇ ਕਰੋੜਾਂ ਜਨਮਾਂ ਦੇ ਪਾਪ ਜੇ ਇੱਧਰ ਲੱਗ ਜਾਵਾਂਗੇ ਨਾ, ਐਨ ਠੀਕ ਤਰੀਕੇ ਨਾਲ ਮੁੜ ਕੇ ਨਾ ਕਰਾਂਗੇ। ਕਹਿੰਦੇ ਜੀ ਅੰਮ੍ਰਿਤ ਛਕੋ, ਅੰਮ੍ਰਿਤ ਦਾ ਪ੍ਰੋਗਰਾਮ ਤਾਂ ਸੀਗਾ ਐਸ ਜੋੜ ਮੇਲੇ ਤੇ, ਪਰ ਕੋਈ ਆ ਹਵਾ ਜੀ ਐਸੀ ਚੱਲੀ ਹੈ, ਬੁੱਲਾ ਜਿਹਾ ਜੇ ਨਾ ਰੇਸ਼ਾ, ਕੋਈ ਹੋਰ ਮਾੜਾ ਮਾੜਾ ਬੁਖਾਰ ਜਿਹਾ ਵੀ ਕਈਆਂ ਸਿੰਘਾਂ ਨੂੰ ਉਹ ਲੱਗ ਨਹੀਂ ਸਕੇ ਵਿੱਚ। ਇਸ ਕਰਕੇ ਇਹ ਅੱਗੇ ਸੰਗਰਾਂਦ ਆਉਣ ਵਾਲੀ ਹੈ, ਉਦੋਂ ਵੀ ਇਕੱਠ ਹੋਣਾ, ਉਹ ਤੋਂ ਬਾਅਦ ਅੰਮ੍ਰਿਤ ਸੰਚਾਰ ਹੋਊਗਾ। ਅੰਮ੍ਰਿਤ ਸੰਚਾਰ ਦੇ ਵਿੱਚ ਵੀ ਮਹਾਰਾਜ ਨੇ ਵੀ ਕਾਮ ਕਰੋ ਲੋਭ ਮੋਹਕਾਰ ਪ੍ਰਬਲ ਨੇ, ਲੋਭ ਵੀ ਪ੍ਰਬਲ ਹੈ, ਇਹ ਵੀ ਸਾਰੇ ਪ੍ਰਬਲ ਨੇ, ਸਾਡੀ ਕੀ ਤਾਕਤ ਹੈ। ਹਾਂ ਸਾਧ ਸੰਗਤ ਦੇ ਵਿੱਚ ਵਿਚਾਰ ਹੋ ਸਕਦਾ, ਤੇ ਜੇ ਕਿਤੇ ਭੁੱਲ ਹੁੰਦੀ ਤਾਂ ਫਿਰ ਸੁਧਾਈ ਕਰਾ ਲਓ, ਤੇ ਜੇ ਆਪਾਂ ਉਹਨਾਂ ਅਸੂਲਾਂ ਤੇ ਚੱਲ ਪਾਵਾਂਗੇ ਤਾਂ ਫਿਰ ਵਾਹਿਗੁਰੂ ਪਰਮੇਸ਼ਰ ਸਾਡੇ ਨਾਲ ਰੱਖਿਆ ਕਰਦਾ ਹੈ, ਉਹਨੂੰ ਬਚਾਉਂਦਾ ਹੈ। ਜਿਸ ਤਰ੍ਹਾਂ ਭਾਈ ਜੋਗਾ ਸਿੰਘ ਦੀ ਸਾਖੀ ਆਉਂਦੀ ਹੈ, ਇਹ ਆਪਣੇ ਪਿਸ਼ੌਰ ਦੇ ਰਹਿਣ ਵਾਲੇ ਦੇ ਮਾਤਾ ਪਿਤਾ ਸੀਗੇ, ਤੇ ਆਪਣਾ ਕੱਪੜਾ ਜਾਂ ਹੋਰ ਇਸ ਤਰ੍ਹਾਂ ਦੁਕਾਨ ਜਾਂ ਉਹਦੇ ਨਾਲ ਨਿਭਾ ਕਰਦੇ ਹੈ, ਤੇ ਗੁਰੂ ਮਹਾਰਾਜ ਦੇ ਆ ਗਏ ਚਰਨ ਸ਼ਰਨ ਦੇ ਵਿੱਚ ਇਹਨੂੰ ਛੋਟੇ ਨੂੰ ਹੀ ਲੈ ਲਿਆ, ਛੋਟੇ ਨੂੰ ਲਿਆ ਕੇ ਤੇ ਮਹਾਰਾਜ ਨੇ ਚਰਨੀ ਪਾਤਾ, ਕੀ ਹੈ ਕਿ ਮਹਾਰਾਜ ਤੁਹਾਡੇ ਜੋਗਾ ਹੀ ਹੈ। ਕਹਿੰਦੇ ਤੁਸੀਂ ਕਰੋ ਪਾਲਣਾ, ਹੋਰ ਇੱਕ ਚੀਜ਼ ਕਰੋ, ਤੁਹਾਡਾ ਮੁੰਡਾ ਸਾਡੇ ਜੋਗਾ ਹੋ ਜੂਗਾ ਇਹ। ਤੇ ਉਹਨੂੰ ਵੀ ਸਿਖਾਇਆ ਸੀ ਤੇ ਅੱਗੇ ਜੇ ਮਹਾਰਾਜ ਪੁੱਛਣ ਤੋਂ ਕਹਿੰਦੇ ਮੈਂ ਤਾਂ ਤੁਹਾਡੇ ਜੋਗਾ ਹੀ ਹਾਂ। ਤੇ ਮਹਾਰਾਜ ਨੇ ਦੋ ਤਿੰਨ ਵਾਰੀ ਪੁੱਛੇ, ਕਹਿੰਦੇ ਚੰਗਾ ਸਾਡੇ ਜੋਗਾ ਤੇ। ਮਹਾਰਾਜ ਵੀ ਪਰਖ ਕਰਦੇ ਸੀ, ਮਹਾਰਾਜ ਨੇ ਜੋ ਵੱਡਾ ਹੋ ਗਿਆ ਇੱਥੇ ਰਹਿਣ ਲੱਗ ਪਿਆ, ਮਹਾਰਾਜ ਨੇ ਕਿਹਾ ਵੀ ਚੰਗਾ ਆ ਗਿਆ ਮੰਨੇ ਸਾਡੇ ਜੋਗਾ, ਤੇ ਆ ਗਿਆ ਮੰਨ ਵੀ ਉਹੀ ਜੋਗਾ ਹੋਊਗਾ ਯੋਗ ਲਾਇਕ। ਯੋਗ ਲਾਇਕ ਤਾਂ ਉਹੀ ਹੁੰਦਾ ਸੀ ਕਿ ਜਿਹੜਾ ਆ ਗਿਆ ਮੰਨੇ। ਉਹ ਆਏ ਇਹਨਾਂ ਦੇ ਮਾਤਾ ਪਿਤਾ, ਮਹਾਰਾਜ ਕਹਿੰਦੇ ਵੀ ਲੈ ਜਾਓ ਇਹ ਤੁਹਾਡਾ ਵੀ ਮੁੰਡਾ, ਸਾਡੇ ਵੀ ਜੋਗਾ ਹੋ ਗਿਆ, ਅਸੀਂ ਨੀ ਇਹ ਗੱਲ ਕਰਦੇ ਤੇ ਇਹ ਜੇ ਵਿਆਹ ਕਰ ਲਿਓ। ਹੁਣ ਇਹ ਜਵਾਨ ਅਵਸਥਾ ਹੈ ਜੀ, ਤੇ ਉਹ ਉੱਗੇ ਕੁਛ ਸਮਾਂ ਰਿਹਾ ਤੇ ਵਿਆਹ ਦਾ ਵੀ ਸਮਾਂ ਆ ਗਿਆ। ਪਹਿਲਾਂ ਜਿਵੇਂ ਮੰਗਣਾ ਹੁੰਦਾ ਫਿਰ ਵਿਆਹ ਦਾ ਹੁੰਦਾ, ਦਿਨ ਵੀ ਨੀਚ ਹੋ ਗਿਆ ਤੇ ਮਹਾਰਾਜ ਨੇ ਵੀ ਇੱਕ ਸਿੱਖ ਨੂੰ ਚੁੱਪ ਚਪਾਤੇ ਕਰਕੇ ਭੇਜ ਦਿੱਤਾ ਵੀ ਹੁਣ ਵਿਆਹ ਦਾ ਦਿਨ ਹੈ, ਉਹ ਪਹਿਲਾਂ ਚਲੇ ਗਿਆ ਵੀ ਤੂੰ ਚੁੱਪ ਚਾਪ ਕਰਕੇ ਰਹਿਣਾ, ਦੱਸਣਾ ਨੀ ਹੈ। ਉਹ ਦੱਸੀ ਵੀ ਜੇ ਆਇਆ ਕਿ ਹਾਂਜੀ ਮੈਂ ਗੁਰੂ ਦਾ ਸਿੱਖ ਆਇਆ ਇਹਦੇ, ਇਸ ਇਲਾਕੇ ਕੁਛ ਸਿੱਖਾਂ ਕੋਲ ਹੀ ਆਉਣਾ। ਤੇ ਜਿਸ ਵੇਲੇ ਮਹਾਰਾਜ ਕਹਿੰਦੇ ਵੀ ਚਾਰ ਪ੍ਰਕਰਮਾ ਹੁੰਦੀਆਂ ਇਹ ਹਿੰਦੂ ਧਰਮ ਦੇ ਅਨੁਸਾਰ ਵੀ, ਤੇ ਗੁਰੂ ਮਹਾਰਾਜ ਨੇ ਤਾਂ ਫਿਰ ਅਸੀਂ ਹਿੰਦੂ ਹੀ ਜਾਂ ਬਹੁਤੇ ਜਾਂ ਉਹਨਾਂ ਨੂੰ ਫਿਰ ਆ ਅਸਲੀ ਪ੍ਰਕਰਮਾ ਹੈ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਿਲਾਇਆ ਬਲਰਾਮ ਜੀ, ਬਾਣੀ ਬ੍ਰਹਮਾ ਵੇ ਧਰਮ ਜਿਹੜੋ ਪਾਪ ਚ ਜਾਇਆ ਬਲ, ਪਾਪ ਛੱਡੋ ਸ੍ਰੇਸ਼ ਗੁਣ ਧਾਰਨ ਕਰੋ, ਇਹ ਤੁਹਾਡਾ ਵਾਹਿਗੁਰੂ ਦੇ ਨਾਲ ਮਿਲਾਪ ਹੋਊਗਾ। ਵਿਆਹ ਕੀ ਹੁੰਦਾ ਪਤੀ ਸਤੀ ਦਾ ਮੇਲ, ਤੇ ਇਧਰ ਵਾਹਿਗੁਰੂ ਦੇ ਨਾਲ ਆਤਮਾ ਪਰਾਤਮਾ ਦਾ ਮੇਲ ਹੋ ਜਾਊਗਾ। ਕਿ ਜਿਸ ਵੇਲੇ ਇਹ ਤਿੰਨ ਪਰਿਕਰਮਾ ਕਰ ਹਟੇ ਤੇ ਚੌਥੀ ਲਾਨ ਲੈਂਦਾ ਹੋਵੇ ਉਸ ਵੇਲੇ ਸਾਡੀ ਚਿੱਠੀ ਕੱਢ ਕੇ ਦਿਖਾ ਰਹੇ ਨੇ ਵੀ ਜਿਸ ਹਾਲਤ ਦੇ ਵਿੱਚ ਵੀ ਹੈ ਤੂੰ ਇੱਕ ਕਦਮ ਅੱਗੇ ਨਹੀਂ ਪਟਣਾ ਤੇ ਉੱਥੋਂ ਹੀ ਤੁਰ ਪੈਣਾ ਤੇ ਇਹ ਹੁਣ ਪਰਿਕਰਮਾ ਕਰਦਾ ਆਪਣੇ ਜੈਸੇ ਰਿਵਾਜ ਹੈਗਾ ਲੌਕਿਕ ਰੀਤੀ ਹੁੰਦੀ ਹੈ ਇੱਕ ਵੈਦਿਕ ਰੀਤੀ ਹੁੰਦੀ ਹੈ ਤੇ ਉਸ ਵੇਲੇ ਚਿੱਠੀ ਪੜ੍ਹ ਕੇ ਦਿਖਾਈ ਉਹ ਕਹਿੰਦਾ ਜੀ ਗੁਰਸਿੱਖ ਵੀ ਕਹਿੰਦਾ ਵੀ ਇਹੀ ਲਿਖਿਆ ਮਹਾਰਾਜ ਉਹ ਕਹਿੰਦਾ ਵੀ ਮਹਾਰਾਜ ਦਾ ਮੈਂ ਮਹਾਰਾਜ ਦਾ ਯੁੱਗ ਹੈ ਤੇ ਮੈਂ ਨੀ ਕਦਮ ਪੜਦਾ ਸਾਰੇ ਮਾਂ ਪਿਓ ਸੰਬੰਧੀ ਕਹਿੰਦੇ ਇੱਕ ਪਰਿਕਰਮਾ ਰਹਿੰਦੀ ਹੈ ਲਾ ਰਹਿੰਦੀ ਹੈ ਸਭ ਤੋਂ ਵੱਡਾ ਕਾਰਜ ਮਰਨੇ ਪਰਨੇ ਦਾ ਹੁੰਦਾ ਹੈ ਤੇ ਤੂੰ ਹੁਣ ਇੰਨਾ ਤੈਨੂੰ ਕੀ ਹੋ ਚੱਲਿਆ ਕਹਿੰਦਾ ਨਹੀਂ ਉੱਥੋਂ ਆ ਗਿਆ ਉੱਥੋਂ ਆ ਕੇ ਛੱਡ ਕੇ ਬੈਠੀ ਛੱਡ ਕੇ ਆਉਂਦਾ ਆਉਂਦਾ ਇਹਨੂੰ ਰਸਤੇ ਦੇ ਵਿੱਚ ਤੇ ਉਹ ਗੁਰਸਿੱਖ ਆਪਣਾ ਰਸਤਾ ਕਹਿੰਦਾ ਚੱਲ ਵੀ ਤੂੰ ਆਪਣੇ ਜਿਵੇਂ ਆਉਣਾ ਕਿਸੇ ਸਵਾਰੀ ਤੇ ਆ ਜਾ ਜੇ ਹੋਰ ਸੀ ਮੈਨੂੰ ਤਾਂ ਮਹਾਰਾਜ ਦਾ ਹੁਕਮ ਸੀ ਤੇ ਮੈਂ ਤੈਨੂੰ ਕਹਿ ਕੇ ਚੱਲਿਆ ਉਹ ਚਲੇ ਗਿਆ ਜਿਸ ਵੇਲੇ ਰਸਤੇ ਦੇ ਵਿੱਚ ਆਉਂਦਾ ਪਰਮੇਸ਼ਰ ਦੀ ਮਾਇਆ ਐਸੀ ਹੈ ਤੇ ਰਸਤੇ ਚ ਆਉਂਦਾ ਇਹਨੂੰ ਮਾਣ ਹੋ ਗਿਆ ਸਿੱਖੀ ਦਾ ਮਾਣ ਹੋ ਗਿਆ ਕਿ ਮੇਰੇ ਵਰਗਾ ਕੋਈ ਸਿੱਖ ਹੋਊਗਾ ਕਿਹਾ ਜੇ ਐਡਾ ਵੱਡਾ ਕੰਮ ਹੋਵੇ ਤੇ ਹੋਵੇ ਵੀ ਘਰਵਾਲੀ ਤੇ ਫੇਰ ਉਹਨੂੰ ਛੱਡ ਕੇ ਤੇ ਤੁਰ ਪਏਗਾ ਹੁਣ ਮਹਾਰਾਜ ਨੇ ਇਹ ਗੁਰੂ ਵੀ ਐਸੇ ਨੇ ਵੀ ਉਹਨਾਂ ਨੇ ਇਹ ਵੀ ਨਹੀਂ ਰਹਿਣ ਦੇਣਾ ਕਿਉਂਕਿ ਰੱਬ ਦਾ ਰੂਪ ਬਣਾਉਣਾ ਉੱਥੇ ਬਿਮਾਰ ਹੈ ਨਹੀਂ ਜੇ ਉਹ ਮਾਰ ਰਿਹਾ ਤਾਂ ਫਿਰ ਤਾਂ ਜੀਵ ਹੀ ਬਣਿਆ ਰਿਹਾ ਜਾਂ ਪੀਰ ਪੈਗੰਬਰ ਬਣ ਜੂਗਾ ਰੱਬ ਤਾਂ ਨਾ ਹੋ ਸਕੇ ਉੱਥੇ ਤਾਂ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ ਦੇਹ ਵਿਹੀਨ ਸੰਦੇਸ਼ ਸਬੋਤਨ ਨਹੀਂ ਬ੍ਰਹਤ ਅਗੇ ਅਸ਼ੈ ਉਹ ਐਸਾ ਸਰੂਪ ਹੈ ਉਹ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਇਹ ਹੈ ਗੁਰਮਤਿ ਵਿਚਾਰ ਪਰਮਾਤਮਾ ਨੇ ਜਿਸ ਵੇਲੇ ਆ ਗਿਆ ਇਹ ਮਹਾਰਾਜ ਨੇ ਜਿਸ ਚੀਜ਼ ਤੋਂ ਇਹਨੂੰ ਮਾਣ ਸੀ ਕਿ ਠੀਕ ਹੈ ਵੀ ਪਤੀ ਸਤੀ ਆਪਣੇ ਜਿਹੜੀ ਮਰਿਆਦਾ ਉਸ ਦੇ ਅਨੁਸਾਰ ਫੇਰ ਪ੍ਰਵਿਰਤ ਹੋ ਸਕਦੇ ਗ੍ਰਸਥ ਦੇ ਵਿੱਚ ਉਹਦਾ ਕੋਈ ਪਾਪ ਨਹੀਂ ਹੈ ਤੇ ਇਹਦਾ ਜੀ ਉੱਥੇ ਹੁਸ਼ਿਆਰਪੁਰ ਦੇ ਵਿੱਚ ਜਦੋਂ ਆਇਆ ਤੇ ਉੱਥੇ ਵੇਸ਼ਵਾਸੀ ਇਹਦੀ ਆਪਣੀ ਸਵਾਰੀ ਉੱਥੇ ਬੰਨ ਕੇ ਜਾਂ ਹੋਰ ਚੀਜ਼ ਹੈ ਤੇ ਇਹਦੀ ਨਿਗਾਹ ਵੀ ਉੱਧਰ ਪੈ ਗਈ ਰੂਪੇ ਕਾਮੇ ਦੋਸਤੀ ਸ਼ੇਰ ਬਘਿਆੜ ਵਾਲੀ ਤਾਂ ਨਹੀਂ ਨਿਗਾਹ ਜਾਂਦੀ ਜੇ ਕੋਈ ਕਿਸੇ ਨੂੰ ਕਾਮ ਦਾ ਫੁਰਨਾ ਜਾਂ ਹੋਰ ਉੱਧਰ ਸ਼ੇਰ ਆ ਜਾਏ ਫਿਰ ਤਾਂ ਚੁੱਕੇ ਜਾਂਦਾ ਕੰਮ ਐਸਾ ਭੈ ਹੋਵੇ ਤਾਂ ਫਿਰ ਤਾਂ ਤੇ ਉਹ ਇਸ ਦਾ ਚਿੱਤ ਜਿਹੜਾ ਭਰਮ ਗਿਆ ਇਸੇ ਸਪਰਸ਼ ਅਗਨੀ ਤੇ ਇਹ ਆਪਣੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਹੰਸ ਵਰਗਾ ਰਹਿੰਦਾ ਨਾ ਹੰਸ ਵੀ ਸੋਹਣਾ ਹੁੰਦਾ ਹੈ ਇਸ ਤਰ੍ਹਾਂ ਸੋਹਰਾ ਰੂਪ ਬਣਾਉਣਾ ਇੱਥੇ ਵੀ ਕੋਸ਼ਿਸ਼ ਤਾਂ ਕਰੀਦੀ ਹੈ ਕਈ ਦਾ ਭਾਈ ਕਥਾ ਵਿਚਾਰ ਹੋਵੇ ਹੈ ਇੱਥੇ ਤੁਸੀਂ ਹੋਰ ਕੋਈ ਰਾਗੀਆਂ ਦਾ ਨਹੀਂ ਹੈ ਢਾਡੀਆਂ ਦਾ ਨਹੀਂ ਹੈ ਹੋਰ ਇਸ ਤਰ੍ਹਾਂ ਦੀ ਵੀ ਉਹਦੇ ਵਾਂਗੂ ਤੁਸੀਂ ਸਾਦਗੀ ਚ ਆਇਆ ਕਰੋ ਸਾਦੇ ਬਸਤਰੇ ਸਾਫ਼ ਬਸਤਰ ਚ ਆਇਆ ਕਰੋ ਪਰ ਕੀ ਕਿਹਾ ਜਾਏ ਕਿ ਬਈ ਆਪ ਹੀ ਸਮਝ ਲਓ ਫੇਰ ਵੀ ਜਿਹੜੀ ਬਾਲਕ ਅਵਸਥਾ ਹੈ ਉਹ ਤਾਂ ਥੋੜੀ ਜਿਹੀ ਮਨ ਤਾਂ ਚਾਹੁੰਦਾ ਹੀ ਹੈ ਸਰੀਰ ਵੱਲੀ ਵੀ ਦੇਖਦਾ ਹੈ ਕੱਪੜੇ ਵੀ ਚੰਗੇ ਫਿਰ ਸੋਹਣਾ ਬਣਾ ਇੱਧਰ ਉੱਧਰ ਦੂਸਰਿਆਂ ਨੂੰ ਵੀ ਸੋਹਣਾ ਲੱਗਾ ਪਰ ਇਹ ਜਿਹੜਾ ਰਸਤਾ ਇਹ ਤਾਂ ਅਭਿਮਾਨ ਵਧਾਊਗਾ ਇਸ ਕਰਕੇ ਯਤਨ ਕਰੋ ਬੜੇ ਇੱਥੇ ਤਾਂ ਸਾਦਗੀ ਨਾਲ ਆਓ ਅੱਛਾ ਜੀ ਉਹਦੇ ਫੇਰ ਇਹਦੇ ਰੂਪ ਤੇ ਹੋ ਗਿਆ ਬਹੁਤ ਹੋ ਗਿਆ ਤੇ ਉੱਧਰ ਨੂੰ ਤੁਰ ਪਿਆ ਖਿੱਚ ਪੈ ਗਈ ਤੇ ਉਹਦਾ ਅੱਗੇ ਜਿਹੜੀ ਵੇਸ਼ਵਾ ਸੀ ਤੇ ਉੱਧਰ ਮਹਾਰਾਜ ਨੇ ਕਿਹਾ ਵੀ ਹੁਣ ਨਹੀਂ ਇਹ ਸ਼ੱਕ ਬਚ ਸਕਦਾ ਵੀ ਹੁਣ ਤਾਂ ਇਹ ਜੇ ਇੱਥੇ ਚਲੇ ਗਿਆ ਸੰਗ ਹੋ ਗਿਆ ਸਭ ਕੁਛ ਹੀ ਇਹਦਾ ਤਾਂ ਤਬਾਹ ਹੋ ਗਿਆ ਜਿੰਨੀ ਇੱਥੇ ਰਿਹਾ ਜਾਂ ਹੋਰ ਚੀਜ਼ ਰਿਹਾ ਸਭ ਨਾਸ਼ ਹੋ ਗਿਆ ਫਿਰ ਮਹਾਰਾਜ ਨੇ ਆਪਣੀ ਸ਼ਕਤੀ ਦੇ ਨਾਲ ਹੀ ਉਹ ਦੂਸਰਾ ਰੂਪ ਧਾਰ ਕੇ ਉੱਥੇ ਪਹਿਰੇਦਾਰ ਖੜੇ ਹੋ ਗਏ। ਪਹਿਰੇਦਾਰ ਖੜੇ ਦੇ ਮਨ ਦੇ ਵਿੱਚ ਹੋਇਆ ਵੀ ਪਹਿਰੇਦਾਰ ਖੜਾ ਹੈ, ਕੋਈ ਰੀਸ ਆਦਮੀ ਗਿਆ ਹੋਣਾ ਅੰਦਰ, ਜਿਹਨੂੰ ਐਸੀ ਕਾਮਨਾ ਫੁਰਨਾ ਹੋਇਆ, ਬੇਸਰਾਜੂ ਹੈ। ਤੇ ਜਦੋਂ ਇਹ ਪਹਿਰੇਦਾਰ ਖੜਾ ਹੋ ਵੀ ਜਦੋਂ ਪਹਿਰੇਦਾਰ ਆ ਗਏ ਚਲੇ ਜਾਊ ਤਾਂ ਮੈਂ ਚਲੇ ਜਾਵਾਂਗਾ, ਇਹਦਾ ਚਿੱਤ ਬਹੁਤ ਹੀ ਉਸ ਵੇਲੇ ਸੜੇ ਬੜੇ, ਕਿਉਂਕਿ ਸੜਨ ਲਾ ਦਿੰਦਾ ਇਹ, ਕ੍ਰੋਧ ਵੀ ਲਾਉਂਦਾ ਤੇ ਇਹ ਵੀ ਲਾਉਂਦਾ। ਹੁਣ ਵੀ ਜਿੱਥੇ ਕਿਸੇ ਦਾ ਐਸਾ ਹੋ ਜਾਏ ਉਹ ਨਹੀਂ ਦਿਸਦਾ, ਤਾਂ ਇਹ ਕਾਮਨ ਨਰਕ ਵਿਸਰਾਮ ਬਹੁਤ ਜੋਨੀ ਪ੍ਰਭਾਵ ਚਿੱਤ ਹਰਨ ਤਰੈ ਲਓ ਗਮੇ ਜਬ ਤਬ ਸੀਲ ਬਜਾਰ। ਹੁਣ ਵੀ ਆਪਣੇ ਸੰਸਾਰ ਵਿੱਚ ਐਸੀ ਪ੍ਰਵਿਰਤੀ ਹੋਈ ਹੈ, ਮਾਤਾ ਪਿਤਾ ਚਾਹੁੰਦੇ ਵੀ ਸਾਡੇ ਬੱਚੇ ਮਰਿਆਦਾ ਚ ਰਹਿਣ ਔਰ ਇਹਨਾਂ ਦਾ ਜਿਹੜਾ ਸੰਯੋਗ ਹੈ ਚੰਗੇ ਥਾਂ ਹੋਵੇ, ਪਰ ਐਸਾ ਪਰਵਲੇ ਪੈ ਜਾਂਦਾ ਹੈ। ਜਿਹੜੇ ਨੌਜਵਾਨ ਬੱਚੇ ਬੱਚੀਆਂ ਨੇ ਆਪੋ ਵਿੱਚ ਉਹ ਕਹਿੰਦੇ ਅਸੀਂ ਤਾਂ ਇੱਥੇ ਹੀ ਕਰਾਉਣਾ, ਨਹੀਂ ਤਾਂ ਮਰਦੇ ਜੇ ਨਾ ਕਰਾਓ। ਜਿੱਥੇ ਐਸੇ ਕੇਸ ਸੁਣਿਆ ਪਿੰਡਾਂ ਵਿੱਚ, ਉਹ ਜ਼ਹਿਰ ਖਾ ਕੇ ਮਰ ਗਏ। ਇਹ ਚੰਗਾ ਚੰਗਾ ਐਸਾ ਪਰਵਲ ਹੈ ਵੀ ਗੁਰੂ ਮਹਾਰਾਜ ਵੀ ਕਹਿੰਦਾ ਵੀ ਜਾਂਦਾ ਹੀ ਨਹੀਂ ਹੈ ਪਹਿਰੇਦਾਰ ਜਾਂ ਹੋਰ। ਫਿਰ ਦਿਨ ਚੜ੍ਹਨ ਵਾਲਾ ਹੋ ਗਿਆ, ਦਿਨ ਚੜ੍ਹਨ ਵਾਲਾ ਹੋ ਗਿਆ, ਫਿਰ ਉਹ ਪਹਿਰੇਦਾਰ ਨੇ ਤਰਕ ਮਾਰੀ, ਉਹ ਗੁਰਸਿੱਖਾ ਤੂੰ ਕੌਣ ਹੈ, ਸੋਚ ਸਮਝ ਕਿੱਧਰ ਨੂੰ ਆ ਰਿਹਾ। ਉਸੇ ਵੇਲੇ ਬਸ ਪਰਦਾ ਦੂਰ ਕਰ ਦਿੱਤਾ, ਬਹੁਤ ਬੇਸ਼ਰਮ ਹੋਇਆ। ਫਿਰ ਆਪਣੇ ਆ ਗਿਆ, ਉੱਥੋਂ ਚੱਲ ਪਿਆ। ਤੇ ਹੁਣ ਐਡੀ ਗੱਲ ਜਿਹੜਾ ਐਸੇ ਛੱਡ ਕੇ ਆਇਆ ਹੋਵੇ, ਫਿਰ ਐਸੀ ਗੱਲ ਬਣ ਜਾਏ ਤੇ ਉਹਨੂੰ ਦੱਸਣੀ ਮੁਸ਼ਕਿਲ ਹੈ। ਤੇ ਦੀਵਾਨ ਦੇ ਵਿੱਚ ਆ ਗਿਆ, ਦੀਵਾਨ ਦੇ ਵਿੱਚ ਆਇਆ, ਮੱਛਾ ਟੇਕਿਆ, ਕਹਿੰਦੇ ਆ ਗਏ ਜੋਗਾ ਸਿਆ, ਕਿਉਂ ਕਿਹਦੇ ਜੋਗਾ ਹੈ, ਕਹਿੰਦੇ ਦੱਸ ਦੇ ਫਿਰ ਕੀ ਗੱਲ ਹੋਈ। ਮਹਾਰਾਜ ਮੈਂ ਤਾਂ ਦੱਸਣ ਜੋਗਾ ਹੈ ਨੀ, ਤੁਸੀਂ ਜਾਣਦੇ ਹੀ ਹੋ। ਫਿਰ ਮਹਾਰਾਜ ਨੇ ਕਿਹਾ ਵੀ ਜੇ ਅਸੀਂ ਤੈਨੂੰ ਉੱਥੇ ਗੁਰੂ ਕੀ ਤੇ ਫਿਰ ਇਸ ਤਰ੍ਹਾਂ ਰੱਖਿਆ, ਜੇ ਅਸੀਂ ਤੈਨੂੰ ਨਾ ਬਚਾਉਂਦੇ ਐਸੀ ਅਗਨੀ ਤੋਂ ਤੇ ਬਸ ਸਭ ਕੁਝ ਤੇਰਾ ਦੁਆ ਸੀ। ਤਾਂ ਉਹ ਕਵਿਤਾ ਵਾਲਾ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ, ਪਾਪ ਅੱਗ ਵਿੱਚੋਂ ਲੈ ਸਿੱਖ ਨੂੰ ਨਿਕਾਲ ਦੇ। ਸੋ ਇਹ ਐਸੇ ਪ੍ਰਬਲ ਹੈ। ਹਾਂਜੀ ਪੜ੍ਹ ਦਿਓ।
ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਧ ਰਖਾਵੋ।
ਹਮ ਅਗਿਆਨ ਅਲਪ ਮਤ ਹੈ, ਪਵਾਰਤੀ ਨਾ ਬੁੱਧੀ, ਬੁੱਧੀ ਵੀ ਪਵਾਰਤੀ ਤੇ ਕ੍ਰੋਧ ਦਾ ਹੈਗਾ, ਕ੍ਰੋਧ ਇਹਦੇ ਨਾਲ ਵੀ ਤੇਜ ਹੈ। ਇਹ ਤਾਂ ਹਾਲੇ ਕੁਛ ਦੇਰ ਲਾਊਗਾ ਨਾ, ਆਪੋ ਵਿੱਚ ਹੀ ਪ੍ਰੇਮ ਪਊਗਾ। ਤੇ ਕ੍ਰੋਧ ਤਾਂ ਆਪੋ ਵਿੱਚ ਇੱਕ ਦੂਜੇ ਨੂੰ ਕਿਹਾ ਤੂੰ ਕੌਣ ਹੈ, ਉਹ ਮਾਰੀ ਤੂੰ ਉਸਨੂੰ ਮਾਰੀ, ਉਸੇ ਵੇਲੇ ਅੱਗ ਲੱਗੀ। ਕ੍ਰੋਧ ਕਹਿੰਦਾ ਮੇਰਾ ਬਲ ਇੰਨਾ, ਅੰਧ ਕਰੋ ਦਿਰਗਵੰਤਨ ਕੋ, ਸੁਰਵੰਤਨ ਕੋ ਬਦਰੋ ਕਰ ਡਾਲ। ਜਿਹੜੇ ਕ੍ਰੋਧ ਆਪੋ ਵਿੱਚ ਹੀ ਲੜਦੇ ਜਾਂ ਹੋਰ ਉਹ ਕੋਈ ਨੌਜਵਾਨ ਲੜ ਪਏ, ਮਾਂ ਮਾਂ ਵੀ ਦੂਜੇ ਵੀ ਉਠਾਉਂਦੇ, ਹਟ ਜਾ ਤੂੰ ਇਹਨੇ ਪਰੇ ਹੋ ਜਾਏ, ਇਸ ਵੇਲੇ ਮੈਨੂੰ ਨੀ ਕੁਛ ਦਿਸਦਾ। ਸੋ ਇਹ ਮਹਾਨ ਪ੍ਰਬਲ ਨੇ, ਇਹਨਾਂ ਤੋਂ ਕੋਈ ਐਸਾ ਸੰਸਾਰੀ ਜੀਵ ਗੁਰੂ ਬਣਿਆ ਹੋਰ ਨਹੀਂ। ਇੱਕ ਦਸੋ ਸਰੂਪ ਔਰ ਗੁਰਬਾਣੀ ਨਾਲ ਜਿੰਨਾ ਚਿੱਤ ਜੋੜਾਂਗੇ, ਜਿੰਨਾ ਲਿਵਲੀਨ ਹੋਊਗਾ। ਔਰ ਗੁਰਬਾਣੀ ਨੇ ਅਸਲੀ ਐਸੇ ਗੁਰਮੁਖਾਂ ਦੇ ਜਿਵੇਂ ਬਾਬਿਆਂ ਨੇ ਆਪਣਾ ਜੀਵਨ ਕਮਾਇਆ, ਉਹਨਾਂ ਦੀ ਸੰਗਤ ਹੋਊਗੀ, ਕੁਰਾਇਤਾਂ ਤੋਂ ਬਚੇ ਹੋਣਗੇ, ਤੇ ਉਹਨਾਂ ਦੇ ਵਿੱਚ ਤਾਂ ਬਚਾਅ ਹੋ ਸਕਦਾ। ਨਹੀਂ ਤਾਂ ਭੈ ਬਵੰਚਿਤ ਸਾਧ ਸਿੰਘ ਓਟ ਨਾਨਕ ਨਾਰਾਇਣ, ਇਹ ਤੇਰਾ ਭੈ ਉੱਥੇ ਦੂਰ ਹੁੰਦਾ, ਕਿਉਂਕਿ ਉੱਥੇ ਜਿਹੜੇ ਐਸੇ ਗੁਰਮੁਖ ਹੋਣ ਉਹਨਾਂ ਦੇ ਵਿੱਚ ਇੱਧਰ ਉੱਧਰ ਚਾਕੂਗਾ ਵੀ, ਫਿਰ ਕਿੱਧਰੂ ਵੇਖਦਾ। ਆਪਣੇ ਮਹਾਂਪੁਰਸ਼ ਸੀ, ਇਹਨਾਂ ਦੇ ਨਾਲ ਸੰਗੇ ਨੇ ਗੁਰਬਚਨ ਸਿੰਘ ਜੀ ਖਾਲਸਾ, ਬੜੇ ਇਹਨਾਂ ਦੇ ਨਾਲ ਸਿੰਘ ਸੀ, ਪੜ੍ਹਨ ਵਾਲੇ ਪੋਥੀਆਂ ਜਾਂ ਹੋਰ ਚੀਜ਼ਾਂ, ਇਹਨਾਂ ਦੀ ਨਿਗਾਹ ਬੜੀ ਸੀ, ਨਾਲੇ ਉੱਥੇ ਟਿਕੇ ਰਹਿੰਦੇ ਸੀ ਅਰਥਾਂ ਵਿੱਚ, ਜੇ ਮਾੜੀ ਜੀ ਕਿਸੇ ਦੇ ਕਿੱਧਰ ਵੇਖਦਾ। ਉਹ ਜੀ ਸੰਗਤ ਦੇ ਵਿੱਚ ਫਿਰ ਭਾਈ ਵਿਚਾਰ ਹੋ ਸਕਦਾ। ਹਮ ਗਿਆਨ ਅਨਕ ਮਤ ਸੋਰੀ, ਸਾਡੀ ਤਾਂ ਬੁੱਧੀ ਛੋਟੀ, ਇੱਕਦਮ ਉਡਾ ਕੇ ਲੈ ਜਾਣਗੇ ਵਿਕਾਰ। ਤੁਮ ਆਪਣ ਬਿਰਧ ਰਖਾਵ, ਮਹਾਰਾਜ ਤੁਸੀਂ ਆਪਣਾ ਬਿਰਧ ਸੁਭਾਅ ਜਿਹੜਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਹੀ ਹੈ ਪਤਤ ਪਾਵ। ਫਿਰ ਦੱਸਿਆ ਮਹਾਰਾਜ ਕਹਿੰਦੇ ਐਵੇਂ ਝੂਟਾ ਆ ਜਾਏ, ਕਹਿੰਦੇ ਜੀ ਅੱਜ ਨੀਂਦ ਆਉਂਦੀ ਸਾਨੂੰ, ਆ ਸਿੱਖ ਤੋਂ ਪੁੱਛ ਲਿਆ ਸੀ ਤਾਂ ਕੀ ਹੋਇਆ ਰਾਤ ਦੇ ਨਾਲ। ਹੁਣ ਦੱਸਿਆ ਵੀ ਇਹ ਤਾਂ ਆਪ ਪਹਿਰਾ ਦਿੰਦੇ ਰਹੇ ਨੇ। ਫਿਰ ਸਾਰੀ ਗੱਲਬਾਤ ਦੱਸੀ ਹੈ। ਸੋ ਗੁਰੂ ਮਹਾਰਾਜ ਦਾ ਤੁਮ ਆਪਣ ਬਿਰਧ ਰਖਾਵੋ ਹਮ ਗਿਆਨ ਮਤ ਛੋਰੀ,
ਤੁਮ ਆਪਣ ਬਿਰਧ ਰਖਾਵੋ
ਅਭੇ
ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ।
ਉਹ ਭਾਈ ਹੁਣ ਗੁਰੂ ਮਹਾਰਾਜ ਆਪ ਹੀ ਸਾਨੂੰ ਇਹ ਐਸੇ ਮਹਾਂਪੁਰਸ਼ਾਂ ਨੇ ਜਿਹਨਾਂ ਨੇ ਕਮਾਈ ਕੀਤੀ ਔਰ ਐਸੇ ਅੱਗੇ ਗੁਰਮੁਖ ਪ੍ਰਗਟ ਹੋਏ ਜਿਹਨਾਂ ਨੇ ਥਾਂ ਥਾਂ ਦੇ ਉੱਤੇ ਉੱਤੇ ਅੱਗੇ ਤੋਂ ਅੱਗੇ, ਹੁਣ ਸਾਡੇ ਕੋਲ ਤਾਂ ਕੱਖ ਵੀ ਨਹੀਂ ਰਿਹਾ। ਜੇ ਉਹਨਾਂ ਵੱਲੀ ਦੇਖੀਏ ਨਾ ਜਿਹੜੀ ਸੰਪਰਦਾ ਹੁਣ ਅੱਗੇ, ਜੇ ਤਾਂ ਜਪ ਤਪ ਅੱਗੇ ਤੋਂ ਹੁੰਦਾ ਰਵੇ ਫਿਰ ਤਾਂ ਰਹਿੰਦੀ ਹੈ ਕਾਇਮ ਥੋੜੀ ਵਾਲੀ, ਨਹੀਂ ਤਾਂ ਮੈਂ ਲੱਗਿਆ ਵੀ ਜੇ ਬਾਬਿਆਂ ਦਾ ਜੋੜ ਮਿਲਣਾ ਜਾਂ ਉਹਨਾਂ ਦਾ ਜੇ ਆਪਾਂ ਸੌਵਾਂ ਹਿੱਸਾ ਵੀ ਉਹਦੇ ਨਾਲੋਂ ਕਮਾਈ ਘੱਟ ਕਰ ਲਾਂਗੇ ਤਾਂ ਤਰ ਜਾਂਗੇ। ਉਹ ਤਾਂ ਇੰਨੇ ਇੰਨੇ ਜਾਪ ਜਾਂ 1.25 ਲੱਖ ਜਪਜੀ ਸਾਹਿਬ ਦਾ ਪਾਠ, 36 ਲੱਖ ਮੂਲ ਮੰਤਰ ਦਾ, ਫਿਰ ਸਾਰੀ ਕਰਨੀ ਸਵਾਸ ਸਵਾਸ ਰੋਮ ਰੋਮ ਦੇ ਵਿੱਚ। ਤੇ ਵੈਸੇ ਮਹਾਂਪੁਰਸ਼ ਹੈ ਜਿਨ੍ਹਾਂ ਦੀ ਆਪਣੇ ਸਾਦਗੀ ਬਾਹਰ ਵੀ ਸਾਦਗੀ ਤੋਂ ਸਾਦਗੀ ਤੇ ਅੰਦਰ ਵੀ ਐਨ ਜੀਓ ਨਿਰਮਲ, ਬਾਹਰੋਂ ਨਿਰਮਲ ਸਤਿਗੁਰ ਤੇ ਕਰਮੀ ਕਮਾਣੀ, ਐਸੇ ਉਹ ਮਹਾਂਪੁਰਸ਼ ਹੋਏ ਨੇ।
ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ।
ਜੋਗਾ ਸਿੰਘ ਕਹਿੰਦਾ ਮਹਾਰਾਜ ਤੁਮਰੀ ਸਰਨ, ਮਹਾਰਾਜ ਤੁਹਾਡੀ ਸ਼ਰਨ, ਤੁਮਰੀ ਸਰਨ ਤੁਹਾਡੀ ਆਸਾ ਹੈ, ਹੁਣ ਵੀ ਅੱਗੇ ਨੂੰ ਵੀ ਹੈ, ਤੁਸੀਂ ਯੋਗ ਬਣਾਉਣ ਵਾਲੇ ਹੋ। ਮੇਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ, ਇੱਥੇ ਵੀ ਪ੍ਰਲੋਕ ਵਿੱਚ ਵੀ, ਤੇ ਸੁਹੇਲੇ ਸੁੱਖ ਕਰਨ ਵਾਲੇ ਹੋ, ਤੇ ਸੱਜਣ ਜਿਹੜਾ ਸਹਾਇਤਾ ਕਰੇ ਔਖੇ ਵੇਲੇ, ਜਿਸ ਉਹ ਭੀੜ ਆਪ ਜਿੱਥੇ ਕੋਈ ਬਚਾ ਨਾ ਸਕੇ ਤੇ ਉੱਥੇ ਹੁਣ ਕੌਣ ਬਚਾ ਸਕਦਾ, ਤੁਮ ਹੀ ਸੱਜਣ ਸੁਹੇਲੇ। ਪਰ ਇਹ ਵਾਹਿਗੁਰੂ ਦੇ ਚਰਨਾਂ ਵਿੱਚ ਉਹ ਬੇਨਤੀਆਂ ਕਰਨੀਆਂ, ਇਹ ਗੁਰੂ ਅਰਜਨ ਸਾਹਿਬ ਜੀ ਨੇ ਸ਼ਬਦ ਦੀ ਬਖਸ਼ਿਸ਼ ਕੀਤੀ ਹੈ। ਤੁਮ ਹੀ ਸੱਜਣ ਸੁਹੇਲੇ,
ਰੱਖੋ ਰੱਖਣਹਾਰ ਦਇਆਲਾ ਨਾਨਕ ਕਰਕੇ ਬੋਲੇ।
ਰੱਖ ਲਓ ਕਿਰਪਾ ਕਰਕੇ ਇਹਨਾਂ ਵਿਕਾਰਾਂ ਤੋਂ, ਸ਼ਬਦ ਪਰ ਸਰੂਪ ਰਸਗੰਧ ਤੋਂ ਬਚਾ ਲਓ, ਕਾਮ ਤੋਂ ਲੋਭ ਬਹੁਕਾਰ ਤੋਂ ਬਚਾ ਲਓ। ਇਹਨਾਂ ਦੀਆਂ ਬੜੀਆਂ ਬੜੀਆਂ ਭਾਰੀਆਂ ਫੌਜਾਂ ਨੇ, ਜਿਹੜਾ ਅੰਦਰ ਹੀ ਜੰਗ ਯੁੱਧ ਹੁੰਦਾ ਰਹਿੰਦਾ, ਖਿੱਚ ਢੂ ਕੇ ਲੈ ਨੇ। ਰੱਖੋ ਮਨ ਕਰਕੇ ਵੀ ਰੱਖੋ, ਮਨ ਚ ਵੀ ਫੁਰਨਾ ਨਾ ਹੋਵੇ, ਸਰੀਰ ਕਰਕੇ ਵੀ ਰੱਖੋ, ਬਾਣੀ ਕਰਕੇ ਵੀ ਰੱਖੋ, ਕੋਈ ਭੈੜਾ ਬਚਨ ਨਾ ਕਿਸੇ ਨੂੰ ਬੋਲੀਏ, ਪਰਮੇਸ਼ਰ ਦਾ ਨਾਮ ਹੀ ਬੋਲੀਏ। ਰੱਖੋ ਹਾਰ ਦਿਆਲਾ, ਤੇ ਆਪ ਰੱਖਣ ਦੇ ਯੋਗ ਹੋਰ ਨੀ ਕੋਈ ਰੱਖ ਸਕਦਾ, ਇਹਨਾਂ ਤੋਂ ਬਚਾ ਨਹੀਂ ਸਕਦਾ। ਨਾਨਕ ਕਰਕੇ ਬੋਲੇ, ਸਤਿਗੁਰੂ ਨਾਨਕ ਸਾਹਿਬ 5ਵੇਂ ਸਰੂਪ ਦੇ ਵਿੱਚ ਫਰਮਾਉਂਦੇ ਨੇ, ਭਾਈ ਅਸੀਂ ਤਾਂ ਗੁਰੂ ਘਰ ਦੇ ਬੋਲੇ ਦਾਸ ਹਾਂ, ਸੇਵਕ ਹਾਂ, ਸੇਵਾਦਾਰ ਹਾਂ। ਨਾਨਕ ਕਰਕੇ ਬੋਲੇ, ਗੁਰੂ ਘਰ ਦੇ ਗੁਰੂ ਨਾਨਕ ਸਾਹਿਬ ਦੇ ਗੁਰੂ ਅੰਗਦ ਸਾਹਿਬ ਦਾਸ ਹੋਏ, ਗੁਰੂ ਅੰਗਦ ਸਾਹਿਬ ਦੇ ਗੁਰੂ ਅਮਰਦਾਸ ਸਾਹਿਬ ਹੋਏ, ਗੁਰੂ ਅਮਰਦਾਸ ਸਾਹਿਬ ਜੀ ਦੇ ਗੁਰੂ ਰਾਮਦਾਸ ਸਾਹਿਬ ਹੋਏ, ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰੂ ਅਰਜਨ ਸਾਹਿਬ, ਅਸੀਂ ਸਾਰਿਆਂ ਦੇ ਅੱਗੇ ਤੋਂ ਅੱਗੇ ਦਾਸਾਂ ਦੇ ਦਾਸ ਨਾਨਕ ਕਰਕੇ ਬੋਲੇ। ਹੁਣ ਸਾਧ ਸਿੰਘ ਜੀ, ਇਹ ਤਾਂ ਜਿਸ ਤਰ੍ਹਾਂ ਇਹ ਤੁਹਾਡੇ ਪ੍ਰਤਾਪ ਕਰਕੇ ਵਿਚਾਰ ਹੋਈ ਹੈ, ਜੇ ਤੁਸੀਂ ਸਾਧ ਸੰਗਤ ਨਾ ਹੋਵੇ ਇਕੱਲਾ ਕੀ ਵਿਚਾਰ ਕਰ ਸਕਦਾ, ਜਾਂ ਉਹਨਾਂ ਮਹਾਂਪੁਰਸ਼ਾਂ ਦੇ ਚਕਰਾਉਣ ਵਾਲੇ ਜੇ ਖਿੰਡ ਵੀ ਨਹੀਂ ਬੋਲ ਸਕਦਾ, ਜੇ ਮਾੜਾ ਜੇ ਕੋਈ ਨੁਕਸ ਪੈ ਜਾਏ ਸਰੀਰ ਦੇ ਵਿੱਚ ਬੋਲ ਨਹੀਂ ਹੋ ਸਕਦਾ। ਇਸ ਕਰਕੇ ਉਹਦੀ ਸੱਤਾ ਦੇ ਨਾਲ ਹੀ ਇਹ ਵਿਚਾਰ ਹੋਈ ਹੈ, ਸਾਧ ਸੰਗਤ ਦੀ ਕਿਰਪਾ ਦੇ ਨਾਲ ਹੋਈ ਹੈ। ਜੋ ਵੀ ਭੁੱਲਾਂ ਚੁੱਕਾਂ ਹੋਈਆਂ ਸਾਧ ਸੰਗਤ ਨੇ, ਕਿਉਂਕਿ ਚੜ੍ਹਦੇ ਸਾਰੇ ਗੁਰਮੁਖ ਕਮਾਈਆਂ ਵਾਲੇ ਸੰਗਤ ਵੀ ਹੁੰਦੇ ਹੈ, ਵਿਦਵਾਨ ਵੀ ਹੁੰਦੇ ਹੈ, ਸੋ ਵਿਚਾਰ ਦੀ ਵੀ ਜਿਹੜੀ ਕੋਈ ਭੁੱਲ ਹੋ ਵੀ ਖਿਮਾ ਕਰਨੀ, ਤੇ ਹੋਰ ਵੀ ਜਿਹੜੀਆਂ ਤਰੁੱਟੀਆਂ ਨੇ ਪਾਈ ਉਹ ਆਪ ਕਿਰਪਾ ਕਰੋ, ਉਹ ਮੇਰੇ ਅੰਦਰ ਸਮਾਪਤ ਹੋ ਕੇ ਤੇ ਸ੍ਰੇਸ਼ਟ ਗੁਣ ਆਉਣ ਤੁਹਾਡੀ ਕਿਰਪਾ ਆਸ਼ੀਰਵਾਦ ਦੁਆਰਾ। ਤੇ ਇੱਕ ਬੇਨਤੀ ਮੈਂ ਕਰਦੇ ਹਾਂ, ਇਹ ਸਮਾਪਤੀ ਹੈ, ਸਮਾਂ ਕਾਫੀ ਹੋ ਗਿਆ, ਖਿਆਲ ਤਾਂ ਅਸੀਂ ਵੀ ਦੂਜਿਆਂ ਨੂੰ ਵੀ ਬੁਲਾਈਏ, ਹੋਰ ਸੱਜਣਾਂ ਨੂੰ ਵੀ, ਪਰ ਸਮਾਂ ਕਾਫੀ ਹੋ ਗਿਆ। ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 400 ਸਾਲਾ ਪ੍ਰਕਾਸ਼ ਉਤਸਵ ਦਿਹਾੜਾ, ਜਿਸ ਤਰ੍ਹਾਂ ਦੀ ਕਿਸੇ ਦੀ ਬੁੱਧੀ ਸੀ, ਸੁਸਾਇਟੀ ਦੀ, ਅਕਾਲੀ ਦਲ ਦੀ, ਸ਼੍ਰੋਮਣੀ ਕਮੇਟੀ ਦੀ, ਉਹਨਾਂ ਨੇ ਉਹ ਦਿਨ ਰੱਖ ਲਿਆ। ਤੇ ਅਸਲੀ ਜਿਹੜਾ ਗੁਰੂ ਮਹਾਰਾਜ ਦਾ ਤੇ ਇਹ ਤੋਂ ਪਹਿਲਾਂ ਤਾਂ ਜਿਹੜੇ ਗੁਰਸਿੱਖ ਮਨਾਉਂਦੇ ਆਏ ਉਹ ਕਿਹੜਾ ਮਨਾਉਂਦੇ ਆਏ, ਤੇ ਜਾਂ ਗੁਰੂ ਮਹਾਰਾਜ ਆਪ ਗੁਰੂ ਅਰਜਨ ਸਾਹਿਬ ਨੇ ਕਿਹੜਾ ਦਿਨ ਮਨਾਇਆ, ਪ੍ਰਕਾਸ਼ ਕੀਤੇ ਹੈ, ਸੂਰੀ ਨੂੰ ਕੀਤਾ ਹੈ ਕਿ ਹੋਰ ਕੋਈ ਕੀਤਾ ਹੈ? ਇਹ ਨਿਰਣੇ ਹੈ, ਝਗੜਨ ਦੀ ਲੋੜ ਨਹੀਂ ਹੈ, ਵਿਚਾਰ ਕੇ ਬੈਠ ਕਰਨੀ ਹੈ ਤਾਂ ਕੋਈ ਐਡੀ ਗੱਲ ਨਹੀਂ ਹੈ। ਹੈ ਵੀ ਸਹੀ, ਮਰਿਆਦਾ ਹੋਣੀ ਚਾਹੀਦੀ ਜਿਹੜੀ ਚਲੀ ਜਾਵੇ, ਪਰ ਸਭ ਤੋਂ ਵੱਡੀ ਮਰਿਆਦਾ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਵੀ ਉਤਸ਼ਾਹ ਵੀ ਇੰਨਾ ਵੀ ਇਕੱਠ ਹੋਇਆ। ਹਾਂਜੀ, ਕਬੀਰ ਸਾਹਿਬ ਪੰਚੋਰੇ ਤੋਂ ਉੱਥੇ ਵੀ ਬਣ ਕੇ ਆਏ, ਉਹ ਫਰੀਦ ਸਾਹਿਬ ਤੇ ਪਾਕਪਟਨ ਤੋਂ ਵੀ ਆਏ, ਤੇ ਹਜ਼ੂਰ ਸਾਹਿਬ ਤੋਂ ਵੀ ਕਹਿੰਦੇ ਗੱਡੀ ਆਉਣੀ ਸੀ। ਮੈਂ ਤਾਂ ਕਈਆਂ ਨੂੰ ਪੁੱਛਿਆ ਵੀ ਗੱਡੀ ਗੁੱਡੀ ਦਾ ਪਤਾ ਤਾਂ ਲੱਗਿਆ ਨੀ, ਨਾ ਕਿਸੇ ਜਥੇਦਾਰ ਦਾ ਪਤਾ ਲੱਗਿਆ। ਕਹਿੰਦੇ ਘੋੜੇ ਵੀ ਆਉਣੇ ਸੀ। ਕਹਿੰਦੇ ਜੀ ਪੁੱਛਾਂਗੇ ਜਿਹੜੇ ਉੱਥੇ ਗਏ ਨੇ, ਹੁਣ ਪੁੱਛ ਲਾਂਗੇ ਵੀ ਆਈ ਵੀ ਕਿ ਨਹੀਂ, ਕਿਉਂ ਹੀ ਪ੍ਰਾਪੀ ਕੰਡਾਈ ਸੀ। ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਤਸ਼ਾਹ ਤੇ ਉੱਥੇ ਹੋਵੇ ਪ੍ਰਾਪੀ ਕੰਡਾ, ਝੂਠ ਤੇ ਫੇਰ ਪਹਿਲਾਂ ਹੀ ਤਾਂ ਤੁਹਾਡੀ ਬੁੱਧੀ ਨੂੰ ਪਤਾ ਨੀ ਕੀ ਹੋ ਗਿਆ, ਪਹਿਲਾਂ ਹੀ ਉਹ ਦਿਨ ਹੀ ਛੱਡ ਗਏ ਦੂਜਿਆਂ ਦੇ ਪ੍ਰਭਾਵ ਹੇਠਾਂ। ਫਿਰ ਅਸਲੀ ਜਿਹੜਾ ਹੈ ਵੀ ਉਤਸ਼ਾਹ ਗੁਰਬਾਣੀ, ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਆਪਾਂ ਸਾਰੇ ਇੱਥੇ ਬੈਠੇ ਵੀ ਸੁਣਦੇ ਹਾਂ, ਸਾਰਿਆਂ ਦੇ ਫਰਜ਼ ਹੈ। ਪਰ ਜਿਹੜੀ ਸ਼੍ਰੋਮਣੀ ਕਮੇਟੀ ਹੈ, ਅਸੀਂ ਚੁਣ ਕੇ ਬੰਦੇ ਭੇਜਦੇ ਹਾਂ ਪ੍ਰਬੰਧ ਵਾਸਤੇ, ਗੁਰਦੁਆਰਿਆਂ ਵਾਸਤੇ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੁੰਦਾ ਹੈ ਵੀ ਠੀਕ ਹੈ। ਉਹਨਾਂ ਗੁਰਦੁਆਰਿਆਂ ਚ ਅੰਮ੍ਰਿਤਸਰ ਸਾਹਿਬ ਬੜਾ ਅਦਬ ਹੈ, ਹੋਰਨਾਂ ਥਾਵਾਂ ਦੇ ਵਿੱਚ ਵੀ, ਸਥਾਨਾਂ ਦੇ ਵਿੱਚ ਹੈ, ਜਿਹੜੀਆਂ ਥਾਂ ਥਾਂ ਵਿਅਦਬੀਆਂ ਹੋ ਰਹੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਉਹ ਵੀ ਸਰੂਪਤਾ ਹੋਈ ਹੈ, ਬਾਣੀ ਹੋਈ ਹੈ, ਜੇ ਉਹ ਦੇਵ ਤਾਂ ਉਹ ਵੀ ਦੇਵਾ। ਤੇ ਇਹਦਾ ਵੀ ਸਾਰੀਆਂ ਸਿੱਖ ਸੰਗਤਾਂ ਸੋਚੋ, ਇੱਥੇ ਵੀ ਨਗਰ ਵਾਲੇ ਸਗੋਂ ਬਹੁਤੇ ਹੋਣਗੇ, ਉਹ ਤਾਂ ਬਹੁਤੇ ਬਾਹਰੋਂ ਵੀ ਆਏ ਨੇ ਕਿ ਪ੍ਰਕਾਸ਼ ਉਤਸਵ ਉਹ ਕਹਿੰਦੇ ਠੀਕ ਨਹੀਂ ਮਨਾਇਆ। ਮੈਂ ਕਿਹਾ ਪ੍ਰਕਾਸ਼ ਉਤਸਵ ਦਾ ਕੋਈ ਇਹਦਾ ਪ੍ਰਯੋਜਨ ਵੀ ਰੱਖੋ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਕਰ ਰਹੇ ਨੇ, ਤੇ ਫੇਰ ਉਹਨਾਂ ਦਾ ਕੀ ਹੈ ਵੀ ਕਹਿੰਦੇ ਜੀ ਚਲੋ ਜੀ ਜੇ ਕਿਸੇ ਨੇ ਕਰ ਦਿੱਤੀ ਹੈ ਉਹਨੂੰ 2 ਸਾਲ ਦੀ ਕੈਦ ਹੋ ਗਈ ਤੇ ਆ ਗਿਆ ਬਾਹਰ। ਇਹ ਸਿੱਖਾਂ ਦਾ ਫਰਜ਼ ਹੈ। ਪਹਿਲਾਂ ਤਾਂ ਉਹ ਕਹਿੰਦੇ ਵੀ ਅਸੀਂ ਨਹੀਂ ਕਰ ਸਕਦੇ। ਇਹ ਮੈਂ ਸੋਚਿਆ ਵੀ ਸ਼੍ਰੋਮਣੀ ਕਮੇਟੀ, ਔਰ ਦੇਖੋ ਜਿਹੜਾ ਪ੍ਰਧਾਨ ਮੰਤਰੀ ਹੈ ਹਿੰਦੁਸਤਾਨ ਦਾ, ਰਾਸ਼ਟਰਪਤੀ ਹੈ, ਉਹਨਾਂ ਦੇ ਇੱਥੇ ਦਾ ਵੀ, ਆਪਣੇ ਪੰਜਾਬ ਦਾ ਵੀ ਮੰਤਰੀ ਹੈ, ਮੁੱਖ ਮੰਤਰੀ ਹੈ, ਅਕਾਲੀ ਦਲ ਦੇ ਵੀ ਮੰਤਰੀ ਹੈ, ਕੋਈ ਉਹਨਾਂ ਨੇ ਇਸ ਗੱਲ ਨੂੰ ਛੋਇਆ ਵੀ ਇਹਦਾ ਅਰਬ ਅੱਗੇ ਇਹਨੂੰ ਬੇਅਦਬੀ ਨਾ ਹੋਵੇ। ਕਿਸੇ ਨੇ ਰੱਖਿਆ ਪ੍ਰਯੋਜਨ ਵੀ ਐਸਾ ਪ੍ਰਬੰਧ ਹੋਵੇ ਵੀ ਉਹ ਕਰੋ ਬੈਠ ਕੇ ਵਿਚਾਰ ਕੇ? ਵੀ ਮੈਂ ਤਾਂ ਇਹ ਕਿਹਾ ਵੀ ਕਿਸੇ ਨਾਲ ਲੜਨ ਦੀ ਜਾਂ ਝਗੜਨ ਦੀ ਲੋੜ ਨਹੀਂ ਹੈ, ਉਤਸ਼ਾਹ ਮਨਾ ਲਓ। ਇੱਥੇ ਵੀ ਹੁਣ ਕਹਿੰਦੇ ਸੰਤ ਸਮਾਗਮ ਨੇ ਵੀ ਰੱਖਿਆ ਹੈ, ਤੇ ਉਹ ਵੀ ਦੂਸਰੀ ਵੀ ਕਹਿੰਦੇ ਵੀ ਸ਼ਰਾਬ ਛੱਡੋ ਜਾਂ ਕੇਸ ਰੱਖੋ ਜਾਂ ਠੀਕ ਹੈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਬੇਅਦਬੀਆਂ ਹੋ ਰਹੀਆਂ, ਤੁਸੀਂ ਗੁਰੂ ਮੰਨਦੇ ਹੋ, ਸਿੱਖ ਮੰਨਦੇ ਹੋ, ਉਹਦੀ ਬੇਅਦਬੀ ਨਾ ਹੋਵੇ ਕਿਸੇ ਥਾਂ ਵੀ। ਉਹ ਹੈ ਵੀ ਇੱਕ ਥਾਂ ਪ੍ਰਕਾਸ਼ ਹੋਣ, ਜਿੱਥੇ ਕਿਸੇ ਨੇ ਨਗਰਾਂ ਵਿੱਚ ਜਾਣਾ ਉੱਥੇ ਪਹਿਲਾਂ ਉਹਨਾਂ ਨੂੰ ਕਹੋ ਭਾਈ ਐਸੀ ਜਗ੍ਹਾ ਬਣਾਓ ਜਿੱਥੇ ਸੁਭਾਸ਼ਣ ਦੀ ਅਦਬ ਦੀ, ਤੇ ਉਹਦੇ ਨਿਯਮ ਬਣਾ ਲਓ, ਤੇ ਉੱਥੇ ਹਰ ਵੇਲੇ ਪਹਿਰਾ ਰੱਖੋ, ਫਿਰ ਕਿਸੇ ਨੇ ਬੇਅਦਬੀ ਹੋਜੂ। ਫਿਰ ਜਿਹੜਾ ਤਮਾਸ਼ਾ ਜਿਹਾ ਬਣਾਇਆ ਹੈ ਜਾਂ ਇਹਨੂੰ ਰੀਤੀ ਜੀ ਬਣਾਈ ਹੋਈ, ਠੀਕ ਹੈ ਆਪਾਂ ਆਪਣੀ ਵੀ ਮਰਨੇ ਤੇ ਲੈ ਜਾਓ, ਪੜਨੇ ਤੇ ਲੈ ਜਾਓ, ਤੇ ਚਲੋ ਜੀ ਉੱਥੇ ਪਹਿਲਾਂ ਸਾਡੇ ਨਹੀਂ ਹੈ ਵੀ ਉਹਦਾ ਸੋਚੋ। ਉਹ ਤਾਂ ਮੈਂ ਤਾਂ ਸੋਚਿਆ ਵੀ ਜਿਹੜੀ ਜਿੰਨੇ ਬੋਲੇ ਨੇ ਇਹ ਵੀ ਸ਼੍ਰੋਮਣੀ ਕਮੇਟੀ ਤੇ ਸਰਕਾਰ ਵੀ, ਇਹ ਰਲ ਕੇ ਉਦਮ ਕਰੇ ਤਾਂ ਹੋ ਸਕਦਾ ਹੈ। ਹੋਰ ਛੋਟੇ ਛੋਟੀਆਂ ਸੰਸਥਾਵਾਂ ਕੋਈ ਸੰਤ ਸਮਾਗਮ ਜਾਂ ਹੋਰ ਚੀਜ਼ ਆਪਣੇ ਆਪਣੇ ਥਾਂ ਤੇ ਕਰ ਲੈਣਗੇ, पर समुचे तौर से इन्हों को श्रद्धा है। वैसे भी इन्होंने समागम का कहते जी आने चौदह इतने मह कहते अन्न पानी छकने मह छक लो कुछ कर दो तुम थोड़ा थोड़ा मह रखो। इस वास्ते जरूरी है जे उत्साह है प्रेम है श्रद्धा है जिस तरह गुरु अर्जन साहब ने जी उन्ना नहीं असी रख सकते बेदमिया तो न हो उस गल से उन्होंने चाहे वो तो हेठा ही पुजे पेंदे रहे ते फिर नंगे चरनी आने सारिया संतां दे चरणां च बेनती है। कोई गुरमुख ऐसे संत समागम वाले भी जेडे कहते उठे जाना करना उन्होंने तो कहा भी दिन भी ठीक है ठीक उही दिन मनाओ ते उहदे ते करो। फिर जेड़ी गुरबाणी से जेड़ी चली आती है हम तो चलो सौ साल या होर जेड़े गुरबाणी के उत्ते श्री गुरु अर्जन साहब महाराज जी ने संपूर्ण किया उन्होंने शंका करते हैं कि आ नहीं बाणी आ नहीं बाणी। फिर इतों तक भी जेड़े उन्होंने रखे हुए आदमी धर्म सलाहकार कमेटी के उन्होंने एक मुदावनी पुस्तक छपाई है विद्वाना नू होंगे किमें ने मैं किसी सियाण ने दसिया जेडे सियासत वरतते रहते कहते गल्ला यो नहीं होंगे इन्हों के पिछे एजेंसी है करोड़ा अरबा रुपया वो विद्वान वो है जिन्हों होशे विद्वान था वह दुनिया के मने हो गए जिमें सुनाबा भी मनिया होर भी मने हुए ने उन्हों की रहनी कोई नहीं ना उन्होंने कोई नाम अभ्यासी हो गए जैसे भाई वीर सिंह उन्होंने होशे ही काम जहा हो लोगों बड़े जी वह बनाता जी वह बनाता जी बड़े विद्वान ने जी तो इन्होंने चलिया अपने भाई साहब धार्मिक सलाहकार कमेटी के ज्ञानी गुरदेव सिंहणी तो होर तो चारा कोई पेश नहीं चलिया भी मैं तो महापुरुषों की संगत की या होर भी तो मेरे को सारे आते भी रहे सिंह साहब ज्ञानी कृपाल सिंह वेदांती जोड़ा हूं उन्होंने मगर चलिया है माया थानू गुजारे जोगी नहीं होंगी कि जथेदार बन के तुम माया कट्ठी करनी है अगेन थानू कोई पै नहीं तो संपर्दा का नाथ सी। उन्होंने ये छपाई जी पुस्तक कि होर तो कोई चारा नहीं चलता किसी तरह चलिया तो भाई श्री गुरु ग्रंथ साहिब जी ऐसे हैं जिन्होंने राग वाला नहीं है असी देखे मैं तो सुनता रहा हूं ताई कोई इन्होंने तलवाड़े भी मेरे को आते रहे वेदांती भी आते रहे ये कहीं कोई शुरू लभ पे सानू कोई जिते रागमाला अं कह जोगे तो होइए है नहीं तो इन्होंने जी लिख दिता उसे अपने जी है ना असी अगे तख्त साहब तख्तों के नाल है भी छोटे कहू लेने हजूर अपने पटने साहब तख्त के उत्ते गए उसे सरूप इन्हें देखे उन्होंने फोटो भी लिया तो सारे लैते उसे उन्होंने रागमाला है नहीं। अच्छा हजूर साहब गए बड़े बाबे गए उसे उठे रागमाला है नहीं उसे दमदमे साहब गए तो उठे है नहीं तो दूसरे उसे गए उसे करतारपुर साहब हूं ती उन्होंने धीर मलिया को उसे अगे एक भीड़ सी उन्होंने उसे लिखी पर उसे है नहीं वो मेरे पुस्तकालय च पई है मैं तेरे पुस्तकालय च पिया रवे वो मेरे मन दे विच आई मैं भी चलो इतों ही पढ़ के गया उसे तो जथेदार है भी तू देखता सही उसे सरूप उन्होंने कहा जी चौंती या पैंती कोई कहता है पैंती सरूप है सारे के उत्ते ही राग वाला मैं ये झूठ कितों होया उन्होंने मैं बचू कार्रवाई कर भी जेडे कहते इतने है गया उन्होंने कढ़ दिता अपनी जथेदारी भी सी वो पंज प्यारे होके कढ़ दिता भी इतने आके सानू दसे और साबित करे तो नहीं तो इन असी डंड लावांगे श्री गुरु ग्रंथ साहब का मसला है उसे फिर जावे ना मैं बीमार हाँ या हो रखे नाल दिया भी लाल वेदांती भी सी एक वो मेरा सुनामिया मोहन सिंह हुई अपने गार्ड वो बैठे इधर उधर होर चीजें मैं चलो ये तो हो गया ਕਿ ਹਜੂਰ ਸਾਹਿਬ ਵੀ ਉੱਥੇ ਜੇ 10,000 ਨੂੰ, ਉਹਨਾਂ ਨੇ ਕਿਹਾ ਵੀ ਇੱਥੇ ਜਿੰਨੇ ਸਰੂਪ ਹੈ ਸਭ ਤੇ ਹੈਗੇ, ਪਰ ਉਹਨਾਂ ਨੇ ਥੋੜਾ ਜਿਹਾ ਵਤੀਰਾ ਨਰਮ ਰੱਖਿਆ ਕਿ ਹਾਂ ਇਹਨੂੰ ਬੰਦ ਕਰਨੀ ਚਾਹੀਦੀ, ਇਹਨਾਂ ਨੇ ਕਰੜਾ ਰੱਖਿਆ ਵੀ ਇਹਨੂੰ ਪੂਰੇ ਦੰਡ ਮਿਲਣਾ ਚਾਹੀਦਾ। ਤੇ ਸ਼੍ਰੋਮਣੀ ਕਮੇਟੀ ਨੇ ਇਹਨੂੰ ਧਾਰਮਿਕ ਸਲਾਹਕਾਰ ਕਮੇਟੀ ਚ ਰੱਖਿਆ ਹੈ। ਧੰਨ ਹੈ ਸ਼੍ਰੋਮਣੀ ਕਮੇਟੀ, ਤਾਰ ਦੋ ਵੀ ਪੱਤੇ ਸਾਰੇ ਸਿੱਖਾਂ ਦੇ। ਇੱਕ ਐਸੇ ਸਿੱਖ ਸੀ, ਉਹ ਕਹਿੰਦਾ ਵੀ ਇਹ ਸ਼੍ਰੋਮਣੀ ਕਮੇਟੀ ਤੇ ਨਹੀਂ ਜਾਂ ਬਾਦਲ ਤੇ ਨਹੀਂ, ਸਾਡੇ ਵੀ ਹੈਗੇ ਸੀ ਵਿੱਚ। ਐਸੇ ਇੱਕ ਦਾਨ ਸਿੰਘ ਕਹਿੰਦਾ ਇਹਨਾਂ ਦੀ ਚੋਣ ਜਿਸ ਵੇਲੇ ਮੈਂਬਰਾਂ ਦੀ ਹੁੰਦੀ ਹੈ, ਅਸੀਂ ਸ਼ਰਾਬ ਮਾਸ ਤੋਂ ਤੇ ਹੋਰ ਆਗੂਆਂ ਤੋਂ ਬਿਨਾਂ ਇੱਕ ਸਿੱਖ ਨੂੰ ਖੜਾ ਦਿੰਦੇ ਹਾਂ ਇੱਥੇ ਵੀ ਇਹਨੂੰ ਵੋਟਾਂ ਪਾਓ। ਇੱਕ ਪਾਸੇ ਉਹ ਖਾਣ ਪੀਣ ਵਾਲਾ ਖੜਾ ਦਿੰਦੇ ਹਾਂ, ਲੈ ਉਹਨੂੰ ਵੋਟਾਂ ਲੋਕ ਪਾਉਣਗੇ, ਇਹਦੇ ਤੇ ਅਸੀਂ ਕੀ ਲੈਣਾ। ਉਹ ਜਿਤਾਏ ਹੋਏ ਨੇ, ਇਹਨਾਂ ਨੇ ਕੋਈ ਹੋਊ ਹੈ ਜੀ ਵੀ ਨਹੀਂ ਹੈ। ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਸ਼ਰਧਾਲੂ ਹੋਣਗੇ ਪਰ ਵਿਰਲੇ, ਤੇ ਸਾਡੇ ਵੀ ਫੇਰ ਬਈ ਬਸ। ਅੱਛਾ ਫੇਰ ਇੱਥੇ ਹੋਇਆ, ਮੈਂ ਹਾਂ ਵੀ ਸਿੰਘ ਜਾਓ ਤੁਸੀਂ ਦਮਦਮੇ ਸਾਹਿਬ ਜਾਓ, ਦਮਦਮੇ ਸਾਹਿਬ ਜਾਓ। ਆਪ ਗਏ ਉੱਥੇ, ਉੱਥੇ ਦਾ ਜਥੇਦਾਰ ਬਲਵੰਤ ਸਿੰਘ ਮੈਂ ਉਹਨੂੰ ਨਾਲ ਲੈ ਲਿਓ, ਹਾਲੇ ਉਹ ਅਧੀਨ ਹੈ ਇਹਦੇ ਵਿੱਚ। ਕਮੇਟੀ ਦੇ ਜਥੇਦਾਰ ਬਣਾਏ, ਕਹਿੰਦੇ ਜੀ ਬਾਦਲ ਦਾ ਹੀ ਬੰਦਾ ਹੈ। ਚਲੋ ਮੈਂ ਕਿਹਾ ਕਿਸੇ ਦਾ ਬੰਦਾ ਹੋਇਆ, ਆਪਾਂ ਨੇ ਤਾਂ ਸਰੂਪ ਦੇਖਣ ਦੀ, ਜਿਹੜੇ ਉਹਨਾਂ ਨੇ ਕਿਹਾ ਵੀ ਉੱਥੇ ਵੀ ਸਰੂਪ ਹੈਗਾ ਐਸੇ। ਮੈਂ ਕਿਹਾ ਮੈਂ ਉੱਥੇ ਰਿਹਾ ਤੇ ਮੈਂ ਤਾਂ ਕਦੇ ਨੀ ਵੇਖਿਆ ਉੱਥੇ, ਸਾਲ ਕਰਿਆ ਹੋਊਗਾ ਕਿਸਾ ਵਾਰ ਤਾਂ ਕਰਦਾ ਤੇ ਹੋਰ ਵੀ ਦੇਖਿਆ ਨੀ। ਜਾਓ ਤੇ ਸਿੰਘ ਹੈ ਜੀ ਉੱਥੇ, ਜਥੇਦਾਰ ਵੀ ਨਾਲ ਹੋ ਗਿਆ। ਉਹ ਜਥੇਦਾਰ ਦਾ ਥੋੜਾ ਜਿਹਾ ਸੁਭਾਅ ਹੋਰ ਤਾਂ ਉਹ ਵੀ ਚੰਗਾ ਜਵਾਨ ਹੈ ਤੇ ਗੱਲ ਵੀ ਪੈ ਜਾਂਦਾ ਉਹਨੂੰ। ਫਿਰ ਇਹਦੇ ਸਿੱਧੇ ਹੀ ਗੱਲ ਪੈ ਗਿਆ, ਇੱਥੇ ਆ ਕੇ ਦਿਖਾਓ ਨਹੀਂ ਤਾਂ ਤੈਨੂੰ ਐਂ ਕਰਾਂਗੇ, ਤੂੰ ਕੌਣ ਹੈ ਸ਼ਗਨ ਵਾਲਾ। ਇੱਕ ਹੋਰ ਨਾਭੇ ਉੱਥੇ ਜਿੱਥੇ ਜਿੱਥੇ ਇਨਕਾ ਜੀ ਭੇਜੇ, ਉਹ ਕਹਿੰਦੇ ਨਹੀਂ ਹੁਣ ਇਹਦੇ ਨਾਲ ਉਹ ਕਰਦੇ। ਇਹ ਤਾਂ ਹਾਲਤ ਹੈ ਸਾਡੀ। ਫਿਰ ਉਹਨਾਂ ਨੂੰ ਇਹਨਾਂ ਨੇ ਵੀ ਫਿਰ ਉਹ ਨਰਮ ਜੇ ਰੱਖ ਲਏ, ਚਲੋ ਜੀ ਉਹ ਪਾਬੰਦੀ ਲਾ ਦਿਓ ਉਹਦੀਆਂ ਜੜਾਂ ਪੱਟੋ ਉੱਥੋਂ। ਨਾ ਧਾਰਮਿਕ ਤੁਸੀਂ ਬਣਾਇਆ ਤੇ ਹੋਏ ਜੇ ਜਥੇਦਾਰਾਂ ਦੀ ਹੈ, ਪਰ ਉਹਨਾਂ ਤੋਂ ਕੰਮ ਲੈਂਦੇ ਆ, ਉਹਨਾਂ ਤੋਂ ਉਹਨਾਂ ਨੇ ਕੰਮ ਲੈਣੇ। ਜਿਹਦੇ ਨੂੰ ਅਸੀਂ ਜਾਈਏ, ਜਿਹਨੂੰ ਮਰਜ਼ੀ ਤਨਖਾਹੀਆਂ ਬਣਾ ਦਈਏ, ਜਿਹਨੂੰ ਮਰਜ਼ੀ ਹਟਾ ਦਈਏ, ਬਰਨਾਲੇ ਦੇ ਗੱਲ ਚ ਫੱਟੀ ਪਵਾ ਦਿਓ, ਦੂਸਰਿਆਂ ਨੂੰ ਮਾਫ਼ ਕਰਨਾ ਤੇ ਇਹ ਕੋਈ ਨਾ ਕਰੋ। ਇਸ ਤਰ੍ਹਾਂ ਦੀ ਉਹ ਤਾਂ ਮੈਂ ਵੀ ਥੋੜੀ ਜਿਹੀ ਸੰਗਤਾਂ ਨੂੰ ਵਿਆਹ ਹੋ ਜਾਏ, ਕਹਿੰਦੇ ਸੀ ਇੱਥੇ 14 ਨੂੰ ਆਵਾਂਗੇ। ਮੈਂ ਕਿਹਾ ਚੰਗਾ ਵੀ, ਪਰ ਕੰਮ ਤੁਸੀਂ ਜੇ ਕਰੋਗੇ ਜਾ ਕੇ ਵਿੱਚ ਹੋ ਕੇ, ਫਿਰ ਤਾਂ ਹੈਗੀ ਗੱਲ ਠੀਕ, ਨਹੀਂ ਤਾਂ ਫਿਰ ਠੀਕ ਹੀ ਹੈ ਜੋ ਪਰਮੇਸ਼ਰ ਨੂੰ ਭਾਵੇ। ਸੋ ਇਹ ਪਹਿਲਾਂ ਤਾਂ ਆਪਣੇ ਨਗਰਾਂ ਚ ਤਾਂ ਕਰ ਲਈਏ। ਹੁਣ ਐਸ ਨਗਰ ਦੀ ਗੱਲ ਪਈ, ਇਹਨਾਂ ਨੇ ਪਹਿਲਾਂ ਕਿ ਇੱਥੇ ਬੇਅਦਬੀ ਹੋਈ, ਇੱਥੇ ਬੇਅਦਬੀ ਹੋਈ ਤੇ ਫਿਰ ਇਹ ਬੜਾ ਰੌਲਾ ਰੌਲਾ ਪਿਆ, ਫਿਰ ਡਰਦੇ ਆਉਂਦੇ ਨੇ ਚਲੋ ਜੀ ਇੱਥੇ ਚਲੀਏ, ਇਸ ਤਰ੍ਹਾਂ ਬੇਅਦਬੀ ਹੋ ਗਈ ਜੀ, ਜਾਂ ਕੋਈ ਕੀ ਕਰੀਏ। ਕੋਈ ਕਹਿੰਦਾ ਜੀ ਪਾਠ ਰੱਖ ਲਿਓ, ਮੈਂ ਕਿਹਾ ਉਹ ਤੁਹਾਡਾ ਕੋਈ ਬਜ਼ੁਰਗ ਜਾਂ ਮਹਾਤਮਾ ਕੋਈ ਮਾਰ ਦੇਵੇ ਉਹਨੂੰ ਇੱਕ ਪਾਠ ਨਾਲ ਸਰਜੂਗਾ ਉਹਦਾ, ਮੈਂ ਤੇਰਾ ਅਖੰਡ ਪਾਠ ਕਰਾ ਦਿੰਦਾ ਤੇ ਖੂਨ ਮਾਫ਼ ਹੋ ਗਿਆ। ਇਹ ਤਾਂ ਨੀ, ਚਲੋ ਇਹਨਾਂ ਨੇ ਕਰਦਿਆਂ ਉਹ ਦੋ ਪੱਖ ਚੜੇ ਇਹਨਾਂ ਦੇ ਹੁੰਦੇ ਹੀ ਹੈ ਵੀ ਉਹਨਾਂ ਨੂੰ ਬਾਈਕਾਟ ਕਰੋ। ਮੈਂ ਚੱਲ ਬਾਈਕਾਟ ਹੀ ਕਰ ਲਓ, ਬਾਈਕਾਟ ਛੱਡ ਕੇ ਫਿਰ ਉਹਨਾਂ ਦਾ ਬਾਈਕਾਟ ਵੀ ਜਿਹੜਾ ਹੋਰ ਉਹ ਹੁਣ ਜਿਹਨਾਂ ਨੇ ਬੇਅਦਬੀ ਕੀਤੀ ਇੱਕ ਧੜਾ ਤਾਂ ਉਸਦਾ ਉਹਨਾਂ ਦੀ ਮਦਦ ਕਰਦਾ ਕਿਸੇ ਪਾਰਟੀ ਚ ਮੁਕਦਮੇ ਤੇ ਦੂਜਾ ਦੂਸਰਾ। ਇਹ ਹਾਲਤ ਆ ਵੀ ਉਹਨਾਂ ਨੂੰ ਕਿਹਾ ਛੱਡੋ ਤੁਸੀਂ ਇਹਨਾਂ ਨੂੰ ਨਹੀਂ ਛੱਡ ਸਕਦੇ। ਸੋ ਮਹਾਰਾਜ ਕਿਰਪਾ ਹੀ ਕਰਨ, ਬੋਲਣੇ ਤਾਂ ਬੋਲਣੇ ਨਹੀਂ ਚਾਹੀਦੇ ਹੈ, ਪਰ ਇਹਦੇ ਤੇ ਜੇ ਕੁਛ ਸੰਗਤਾਂ ਬਾਈ ਜਾਂ ਹੋਰ ਕਰ ਸਕਦੀਆਂ ਇੰਨਾ ਕਿਹਾ, ਕਿਉਂਕਿ ਸਥਾਨ ਵੀ ਕੇਂਦਰ ਹੈ ਔਰ ਗੁਰੂ ਮਹਾਰਾਜ ਦੇ ਆਦੇ ਵਾਸਤੇ ਜਿੰਨਾ ਵੀ ਹੋ ਸਕਦਾ ਉਹ ਕਰੀਏ। ਭੁੱਲ ਚੁੱਕ ਦੀ ਖਿਮਾ ਕਰਨੀ, ਟਾਈਮ ਕਾਫੀ ਹੋ ਗਿਆ ਤੇ ਹੁਣ ਅਰਦਾਸ ਕਰੀਏ ਆਪਾਂ।
ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਯਾਲਾ, ਨਾਨਕ ਕਰਕੇ ਬੋਲੇ।
ਅਮਰਿੰਦਰ ਨੇ ਸੰਗਰਾਂਦ ਨੂੰ ਤਾਂ ਘੱਟ ਫੇਰ ਹੁੰਦਾ, ਉਦਣ ਵੇਲ ਘੱਟ ਮਿਲਦਾ, ਉਹ ਤੇ ਦੂਜੇ ਦਿਨ ਹੋਊਗੀ, ਤਰੀਕ ਪਤਾ ਨੀ ਕੀ ਹੋਊਗੀ। ਸੰਗਰਾਂਦਾਂ ਵੀ ਬਦਲ ਦਿੱਤੀਆਂ ਸੁਣਿਆ, ਕਹਿੰਦੇ ਐਸੇ ਲੋਕ ਹੋ ਗਏ। ਮੈਂ ਸੂਰਜ ਚੰਦਰਮਾ ਨੂੰ ਵੀ ਇਹ ਤਾਂ ਬਦਲ ਦੇਣਗੇ, ਪਰ ਸੂਰਜ ਚੰਦਰਮਾ ਨੂੰ ਕਿੱਥੇ ਬਦਲਦੇ, ਉਹ ਤਾਂ ਦੂਏ ਦਿਨ ਹੋਗਾ ਕੀ ਦਿਨ ਕੀ ਆਉਂਦਾ ਹੈ। ਵੀਰਵਾਰ ਨੂੰ ਸੰਗਰਾਂਦ ਦਾ ਕਹਿੰਦੇ ਤੇ ਸ਼ੁੱਕਰਵਾਰ ਨੂੰ ਹੋਜੂਗਾ ਅੰਮ੍ਰਿਤ ਸੰਚਾਰ ਜਿਨ੍ਹਾਂ ਨੇ ਪ੍ਰੇਮੀਆਂ ਨੇ ਹੋਣਾ ਜਾਂ ਸਗਾਈ ਕਰਵਾਉਣੀ ਤੇ ਉਹ ਪਹਿਲਾਂ ਨਾਂ ਲਿਖਾਈ ਜਾਓ ਅਰਦਾਸ ਕਰੀਏ ਮਹਾਰਾਜ ਜੀ ਸ਼ਰਨ ਤੂੰ ਠਾਕੁਰ ਤੁਮ
ਸਭ ਤੇਰੀ ਵਡਿਆਈ ਕੋਈ ਨਾਮ ਨ ਜਾਣੇ ਮੇਰਾ